ਐਂਡ ਬੀ ਟੂ ਸੀ ਹਨਾ ਜੇ ਆਪਾਂ ਸਪਿਰਚੁਅਲਿਟੀ ਦੀ ਗੱਲ ਕਰਦੇ ਆ ਰਿਲੀਜਨ ਤੁਹਾਨੂੰ ਇੱਕ ਚੰਗਾ ਇਨਸਾਨ ਬਣਾਉਂਦਾ ਬੇਸਿਕਲੀ ਤੁਸੀਂ ਆਪਣੀ ਸੋਲ ਨਾਲ ਕਿੱਦਾਂ ਕਨੈਕਟ ਕਰਨਾ ਆ ਹਨਾ ਕਿਤੇ ਨਾ ਕਿਤੇ ਜਦੋਂ ਅਸੀਂ ਇੱਕ ਹੁਣ ਇਗਜ਼ਾਮਪਲ ਆ ਆਪਾਂ ਨੂੰ ਗੁਰਬਾਣੀ ਬਾਰੇ ਪਤਾ ਆ ਉਹ ਰਿਲੀਜਨ ਬਾਰੇ ਪਤਾ ਹੈ ਆਪਾਂ ਬਾਣੀ ਦੇ ਨਾਲ ਜੁੜਦੇ ਹਾਂ ਪੜ੍ਹਦੇ ਹਾਂ ਸੁਣਦੇ ਹਾਂ ਇੱਕ ਚੰਗਾ ਇਨਸਾਨ ਬਣਾਉਣਾ ਸਿੱਖਿਜ਼ਮ ਇਜ਼ ਅਬਾਊਟ ਲਰਨਿੰਗ ਇਟਸ ਸਿੱਖਣਾ ਜੇ ਤੁਸੀਂ ਸਿੱਖ ਰਹੇ ਹੋ ਜ਼ਿੰਦਗੀ ਦੇ ਵਿੱਚ ਉਹੀ ਰਿਲੀਜਨ ਆ ਹਨਾ ਤੇ ਉਹ ਰਿਲੀਜਨ ਤੋਂ ਜੇ ਤੁਸੀਂ ਸਪਿਰਚੁਅਲਿਟੀ ਨੂੰ ਟਿਊਨ ਇਨ ਕਰਦੇ ਹੋ ਸਪਿਰਚੁਅਲਿਟੀ ਇਜ਼ ਲਾਈਕ ਤੁਸੀਂ ਆਪਣੀ ਸੋਲ ਨਾਲ ਫਿਰ ਉਹ ਜਿਹੜੀ ਪਰਮਾਤਮਾ ਵਾਹਿਗੁਰੂ ਯੂਨੀਵਰਸ ਕੁਛ ਵੀ ਆਪਾਂ ਨਾਮ ਦੇ ਰਹੀ ਹੈ ਐਂਡ ਆਫ ਦ ਡੇ ਉਹ ਐਨਰਜੀ ਉਹ ਲਾਈਟ ਜਿਹੜੀ ਹਰ ਇੱਕ ਲਿਵਿੰਗ ਆਰਗੇਨਿਜ਼ਮ ਥਰੂ ਦ ਵਰਲਡ ਐਂਡ ਕਿਤੇ ਨਾ ਕਿਤੇ ਬਾਣੀ ਵੀ ਕਹਿੰਦੀ ਹੈ ਇਹ ਅਰਥ ਇਜ਼ ਵਨ ਉਹ ਤੋਂ ਬਿਨਾਂ ਹੋਰ ਕਿੰਨੇ ਯੂਨੀਵਰਸਿਸ ਨੇ ਕਿੰਨੀ ਜ਼ਿਆਦਾ ਹਨਾ ਲਾਈਕ ਉਹ ਸਾਰੀਆਂ ਡਿਸਕਸ਼ਨਸ ਨੇ ਐਂਡ ਐਟ ਐਂਡ ਆਫ ਦ ਡੇ ਉਹੀ ਆ ਕਿ ਸਪਿਰਚੁਅਲਿਟੀ ਰਿਲੀਜਨ ਤੋਂ ਉੱਤੇ ਵੀ ਚੀਜ਼ ਆ ਕਿਤੇ ਨਾ ਕਿਤੇ ਹਨਾ ਐਂਡ ਸਿੱਖਿਜ਼ਮ ਦੇ ਵਿੱਚ ਵੀ ਜਿਵੇਂ ਤੁਸੀਂ ਕਿਹਾ ਕਿ ਸਿੱਖ ਰਾਜ ਹੋ ਆਈ ਥਿੰਕ ਸਿੱਖ ਰਾਜ ਉਦੋਂ ਹੋਜੂ ਜਦੋਂ ਇਨਸਾਨ ਇਨਸਾਨੀਅਤ ਸ਼ੋਅ ਕਰਨੀ ਐਟ ਐਂਡ ਆਫ ਦ ਡੇ ਸਿੱਖਿਜ਼ਮ ਉਹੀ ਚੀਜ਼ਾਂ ਟ੍ਰੇਡਸ ਨੇ ਜੇ ਤੁਸੀਂ ਆਪਣੇ ਲਾਈਫ ਦੇ ਵਿੱਚ ਸਹੀ ਚੀਜ਼ਾਂ ਕਰ ਰਹੇ ਹੋ ਹਨਾ ਐਂਡ ਇੱਥੇ ਇੱਕ ਮੇਰੇ ਦਿਮਾਗ 'ਚ ਇਹ ਵੀ ਬਹੁਤ ਚੀਜ਼ ਆਈ ਕਿ ਆਪਾਂ ਹਮੇਸ਼ਾ ਕਹਿੰਦੇ ਹਾਂ ਕਿ ਲੋਕ ਕਹਿੰਦੇ ਨੇ ਕਿ ਜੇ ਤੁਸੀਂ ਚੰਗੇ ਹੋ ਨਾ ਤੁਸੀਂ ਵਧੀਆ ਕਰਦੇ ਹੋ ਜੇ ਤੁਸੀਂ ਚੁਸਤੀਆਂ ਨਹੀਂ ਕਰਦੇ ਜ਼ਿੰਦਗੀ ਦੇ ਵਿੱਚ ਤਾਂ ਕਿਤੇ ਨਾ ਕਿਤੇ ਤੁਸੀਂ ਇੱਕ ਧੋਖੇ ਖਾਓਗੇ ਬਟ ਟੂ ਬੀ ਓਨੈਸਟ ਵਟ ਆਈ ਫੀਲ ਇਜ਼ ਜੇ ਤੁਸੀਂ ਜੈਨੂਅਨਲੀ ਚੀਜ਼ਾਂ ਕਰਦੇ ਹੋ ਸਹੀ ਕਰ ਰਹੇ ਹੋ ਨਾ ਆਪਣੀ ਲਾਈਫ ਦੇ ਵਿੱਚ ਫਿਰ ਵਾਹਿਗੁਰੂ ਜਿੰਨੀਆਂ ਮਰਜ਼ੀ ਕੋਈ ਚਲਾਕੀਆਂ ਕਰ ਲਵੇ ਪਰਮਾਤਮਾ ਹਮੇਸ਼ਾ ਤੁਹਾਡੇ ਨਾਲ ਹੁੰਦੇ ਨੇ ਉਹਨੂੰ ਮੈਂ ਚੇਂਜ ਕਰੂੰ ਵਰਲਡ ਦਾ ਯੂਨੀਵਰਸ ਉਹ ਐਨਰਜੀ ਹਮੇਸ਼ਾ ਤੁਹਾਡੇ ਨਾਲ ਨੇ ਬਿਕੋਜ਼ ਤੁਹਾਡੀ ਫ੍ਰੀਕੁਐਂਸੀ ਸਹੀ ਆ ਤੁਹਾਡੀ ਫ੍ਰੀਕੁਐਂਸੀ ਜਦੋਂ ਸਹੀ ਆ ਨਾ ਐਂਡ ਜਿੱਦਾਂ ਆਪਣਾ ਥੋਟ ਆ ਬਿਊਟੀਫੁਲ ਸੋਲਸ ਫਿਰ ਤੁਹਾਡੇ ਨਾਲ ਆਪੀ ਕਨੈਕਟ ਕਰਦੀਆਂ ਨੇ ਬਿਕੋਜ਼ ਚਾਹੇ ਤੁਸੀਂ ਜਿਹੜੀ ਵੀ ਸੋਲ ਨਾਲ ਕਨੈਕਟ ਕਰੋਗੇ ਜਿਹੜੀ ਤੁਹਾਡੀ ਫ੍ਰੀਕੁਐਂਸੀ ਆ ਨਾ ਕਿਤੇ ਨਾ ਕਿਤੇ ਉਹ ਉਹਨਾਂ ਤੇ ਲਾਈਕ ਤੁਸੀਂ ਜੇ ਵਧੀਆ ਗੱਲ ਕਰੋਗੇ ਮੂਰਲਾ ਇਨਸਾਨ ਵੀ ਵਧੀਆ ਹੀ ਕਰੂਗਾ ਨਾ ਇਟਸ ਅਬਾਊਟ ਫ੍ਰੀਕੁਐਂਸੀ ਸੋ ਆਪਾਂ ਚੀਜ਼ਾਂ ਕਿਤੇ ਨਾ ਕਿਤੇ ਕਨੈਕਟ ਕਰਦੇ ਜਾਂਦੇ ਹਾਂ ਜ਼ਿੰਦਗੀ ਦੇ ਵਿੱਚ
ਬਿਲਕੁਲ ਮੈਂ ਦੋ ਪੁਆਇੰਟਸ ਕੁਇਕਲੀ ਇਹਦੇ ਤੋਂ ਬਸ ਪਿਕ ਕਰਕੇ ਫਿਰ ਅੱਗੇ ਪਾਸ ਔਨ ਕਰਦੇ ਹਾਂ ਇੱਕ ਤੇ ਹੈਗਾ ਕਿ ਜਦੋਂ ਅਸੀਂ ਇੱਥੇ ਵਾਈ ਮੀਡੀਆ ਤੇ ਸ਼ੁਰੂਆਤ ਵੀ ਕੀਤੀ ਨਾ ਤੋ ਅਸੀਂ ਹਮੇਸ਼ਾ ਇਹ ਸਮਝਿਆ ਹੈਗਾ ਕਿ ਜਿਹੜਾ ਕਾਰਪੋਰੇਟ ਦੇ ਵਿੱਚ ਜਿਹੜਾ ਵਰਡ ਯੂਜ਼ ਹੁੰਦਾ ਉਹ ਟੀਮ ਯੂਜ਼ ਹੁੰਦਾ ਠੀਕ ਹੈ ਕਿ ਨਹੀਂ ਉਹ ਕਦੇ ਕਾਰਪੋਰੇਟ ਦੇ ਵਿੱਚ ਉਹ ਪੁਰਾਣਾ ਸਿਸਟਮ ਚਲਾ ਗਿਆ ਇੰਪਲੋਈ ਖਤਮ ਹੋ ਗਿਆ ਟੀਮ ਯੂਜ਼ ਹੋਣ ਲੱਗ ਪਿਆ ਅਸੀਂ ਇੱਥੇ ਹਮੇਸ਼ਾ ਫੈਮਿਲੀ ਵਰਡ ਯੂਜ਼ ਕੀਤਾ ਲੇਕਿਨ ਸਾਨੂੰ ਫਿਰ ਇਹ ਗੱਲ ਕਹੀ ਗਈ ਕਿ ਜਿਹੜਾ ਇਹ ਤੇ ਇੱਦਾਂ ਲੱਗਦਾ ਕਿ ਯੂ ਹੈਵ ਅਟਰੈਕਟਿਡ ਗ੍ਰੇਟ ਸੋਲਸ ਜੋ ਤੁਸੀਂ ਅੱਜ ਕਿਹਾ ਅੱਜ ਦਾ ਤੁਹਾਡਾ ਥੋਟ ਵੀ ਦੇਖੋ ਇਹ ਹੈ ਨਾ ਕਿ ਜਿਹੜੀਆਂ ਵਧੀਆ ਸੋਲਸ ਨੇ ਦੇ ਵਿਲ ਆਲਵੇਜ਼ ਫਾਇੰਡ ਯੂ ਠੀਕ ਹੈ ਨਾ ਬੀ ਜੈਨੂਇਨ ਬਸ ਗੁੱਡ ਸੋਲਸ ਵਿਲ ਆਲਵੇਜ਼ ਫਾਇੰਡ ਯੂ ਤੁਸੀਂ ਅਗਲੀ ਗੱਲ ਜਿਹੜੀ ਕਹੀ ਹੈ ਠੀਕ ਹੈ ਨੀ ਕਿ ਜਿਹੜਾ ਧਰਮ ਹੈ ਠੀਕ ਹੈ ਧਰਮ ਔਰ ਸਪਿਰਚੁਅਲਿਟੀ ਜਿਹੜੀ ਗੱਲ ਮੈਂ ਬਹੁਤ ਕਲੀਅਰ ਹਾਂ ਇਸ ਬਾਰੇ ਜਿੱਥੇ ਧਰਮ ਦੀ ਹੱਦ ਖਤਮ ਹੋ ਜਾਂਦੀ ਹੈ ਸਪਿਰਚੁਅਲਿਟੀ ਬਿਲਕੁਲ ਉੱਤੋਂ ਸ਼ੁਰੂ ਹੁੰਦੀ ਹੈ ਧਰਮ ਦੀ ਹੱਦ ਬਿਲਕੁਲ ਖਤਮ ਹੈ ਜੀ ਉੱਥੇ ਤੁਸੀਂ ਕਹਿ ਲਓ ਵੀ ਉਹ ਮੈਨੂੰ ਕਿਸ ਤਰ੍ਹਾਂ ਡਿਫਾਈਨ ਕਰਦਾ ਹੈ ਕਿ ਇੱਕ ਬੰਦਾ ਕਹਿੰਦਾ ਜੀ ਮੈਂ ਜ਼ਿੰਦਗੀ ਵਧੀਆ ਲੀਡ ਕਰਨੀ ਹੈ ਉਹ ਕਹਿੰਦੇ ਜੀ ਫਿਰ ਕਿੱਦਾਂ ਕਰਨੀ ਹੈ ਉਹ ਕਹਿੰਦੇ ਇੱਦਾਂ ਕਰੋ ਜੀ ਪਹਿਲਾਂ ਨਰਸਰੀ ਚ ਪੜ੍ਹਾਈ ਸ਼ੁਰੂ ਕਰ ਦਿਓ ਕਹਿੰਦੇ ਠੀਕ ਹੈ ਫਿਰ ਕਿੰਡਰਗਾਰਡਨ ਫਿਰ ਗ੍ਰੇਡ 10 ਫਿਰ ਗ੍ਰੇਡ 12 ਵੈਰੀ ਗੁੱਡ ਇਹ ਸਾਰਾ ਧਰਮ ਹੈ ਸਿੱਖਿਆ ਉਹ ਵੀ ਬਹੁਤ ਵਧੀਆ ਗੱਲ ਹੈ ਫਿਰ ਉਸ ਤੋਂ ਬਾਅਦ ਜੀ ਪ੍ਰੋਫੈਸ਼ਨਲ ਕਾਲਜ ਇੱਕ ਬੰਦਾ ਕਹਿੰਦਾ ਜੀ ਮੈਂ ਮੇਰੇ ਲਈ ਇਸਲਾਮ ਵਧੀਆ ਫਾਲੋ ਕਰੇਗਾ ਵੈਰੀ ਗੁੱਡ ਉਹ ਡਾਕਟਰ ਬਣ ਰਿਹਾ ਬਹੁਤ ਵਧੀਆ ਗੱਲ ਹੈ ਵਧੀਆ ਜ਼ਿੰਦਗੀ ਮਿਲੇਗੀ ਦੂਜਾ ਬੰਦਾ ਕਹਿੰਦਾ ਜੀ ਮੇਰੇ ਲਈ ਸਿੱਖਿਜ਼ਮ ਜ਼ਿਆਦਾ ਬਿਹਤਰ ਲੱਗ ਰਹੀ ਉਹ ਕਹਿੰਦਾ ਮੇਰੇ ਲਈ ਇੰਜੀਨੀਅਰਿੰਗ ਜ਼ਿਆਦਾ ਠੀਕ ਲੱਗ ਰਹੀ ਹੈ ਮੈਨੂੰ ਵੈਰੀ ਗੁੱਡ ਬਹੁਤ ਵਧੀਆ ਇੰਜੀਨੀਅਰਿੰਗ ਕਰਕੇ ਵਧੀਆ ਕਰ ਲਓਗੇ ਤੁਸੀਂ ਕੰਮ ਇੱਕ ਬੰਦਾ ਕਹਿੰਦਾ ਮੇਰੇ ਲਈ ਹਿੰਦੂਇਜ਼ਮ ਠੀਕ ਆ ਜੀ ਵੇਦ ਵਗੈਰਾ ਮੇਰੇ ਲਈ ਬਹੁਤ ਵੇਦ ਸਾਡੇ ਕੋਲ ਕਹਿੰਦੇ ਵੈਰੀ ਗੁੱਡ ਤੁਸੀਂ ਲਾਇਰ ਬਣ ਜਾਓ ਇਹ ਸਾਰੀ ਜਦ ਅਸੀਂ ਸਾਰੀ ਸਿੱਖਿਆ ਲੈ ਲਈ ਧਰਮ ਦੀ ਗੱਲ ਸਾਰੀ ਸੁਣ ਲਈ ਸਮਝ ਲਈ ਹੁਣ ਉਸ ਤੋਂ ਬਾਅਦ ਡਿਪੈਂਡ ਕਰਦਾ ਸਪਿਰਚੁਅਲਿਟੀ ਉਸ ਤੋਂ ਬਾਅਦ ਜਦ ਤੁਸੀਂ ਫੀਲਡ 'ਚ ਆਏ ਹੋ ਪ੍ਰੋਫੈਸ਼ਨ 'ਚ ਆਏ ਹੋ ਫਿਰ ਉੱਥੇ ਸਪਿਰਚੁਅਲਿਟੀ ਸ਼ੁਰੂ ਹੋਈ ਹੁਣ ਇੱਕ ਬੰਦਾ ਡਾਕਟਰ ਬਣ ਕੇ ਗੱਲ ਤਾਂ ਕਰ ਲਈ ਸਾਰੀ ਹੁਣ ਉਹ ਕਹਿੰਦਾ ਜੀ ਮੈਂ ਮੱਥੇ ਤੇ ਚਾਹੇ ਜੀ ਤਿਲਕ ਲਾ ਲਈਏ ਚਾਹੇ ਅਸੀਂ ਪੱਗ ਬੰਨ ਲਈਏ ਚਾਹੇ ਅਸੀਂ ਕ੍ਰੋਸ ਪਾ ਲਈਏ ਮੈਂ ਗੱਲ ਦੇ ਵਿੱਚ ਕ੍ਰੋਸ ਪਾ ਲਵਾਂ ਠੀਕ ਹੈ ਕਿ ਨਹੀਂ ਚਾਹੇ ਮੈਂ ਇਸਲਾਮ ਨੂੰ ਫਾਲੋ ਕਰਾਂ ਚਾਹੇ ਜੂਇਸ਼ ਕੈਪ ਕੁਛ ਵੀ ਕਰ ਲਵਾਂ ਠੀਕ ਹੈ ਬਣ ਗਏ ਪ੍ਰੋਫੈਸ਼ਨਲ ਤਾਂ ਬਣ ਗਏ ਪਰ ਉਸ ਤੋਂ ਬਾਅਦ ਜੇ ਡਾਕਟਰ ਬਾਹਰ ਆ ਕੇ ਗਰੀਬਾਂ ਦਾ ਖੂਨ ਚੂਸੇ ਕਿਡਨੀਆਂ ਚੋਰੀ ਕਰ ਕਰ ਵੇਚੇ ਜੇ ਗਲਤ ਕੰਮ ਕਰੇ ਤਾਂ ਫਿਰ ਉਹ ਸਾਰੀ ਪੜ੍ਹਾਈ ਦਾ ਕੋਈ ਫਾਇਦਾ ਹੋਇਆ ਉੱਥੇ ਤਾਂ ਪੜ੍ਹਾਈ ਦੀ ਹੱਦ ਹੁਣ ਖਤਮ ਹੋ ਗਈ ਪ੍ਰੋਫੈਸ਼ਨਲ ਐਜੂਕੇਸ਼ਨ ਲੈ ਲਈ ਔਰ ਸਭ ਤੋਂ ਇੰਪੋਰਟੈਂਟ ਚੀਜ਼ ਪਹਿਲੀ ਚੀਜ਼ ਤਾਂ ਇੱਕ ਦੂਸਰੇ ਦੀ ਰਿਸਪੈਕਟ ਕਰਨੀ ਨਹੀਂ ਸਿੱਖੀ ਕਿ ਡਾਕਟਰ ਕਹੇ ਮੈਂ ਹੀ ਮੈਂ ਹਾਂ ਜੀ ਸਵਾਏ ਡਾਕਟਰੀ ਦੇ ਵਧੀਆ ਜ਼ਿੰਦਗੀ ਨਹੀਂ ਬਤੀਤ ਕਰ ਸਕਦੇ ਤੁਸੀਂ ਇੰਜੀਨੀਅਰ ਕਹੇ ਮੈਂ ਹੀ ਮੈਂ ਹਾਂ ਜੀ ਤੁਸੀਂ ਇੰਜੀਨੀਅਰਿੰਗ ਨਹੀਂ ਕੀਤੀ ਤੁਸੀਂ ਵਧੀਆ ਹੀ ਨਹੀਂ ਹੋ ਸਭ ਤੋਂ ਪਹਿਲਾਂ ਤਾਂ ਸਪਿਰਚੁਅਲਿਟੀ ਸ਼ੁਰੂਆਤ ਹੀ ਇੱਥੋਂ ਆਉਣੀ ਹੈ ਜਦ ਇਹ ਸਮਝ ਆ ਗਈ ਪ੍ਰੋਫੈਸ਼ਨਲ ਕਾਲਜ ਜੀ ਨਾਲ ਦੇ ਮੈਡੀਕਲ ਕਾਲਜ ਵਾਲੇ ਬੜੇ ਵਧੀਆ ਜਨਾਬ ਉਹ ਵੀ ਆਪਣੀ ਜ਼ਿੰਦਗੀ ਬੜੀ ਵਧੀਆ ਬਤੀਤ ਕਰ ਰਹੇ ਨੇ ਠੀਕ ਹੈ ਜਦੋਂ ਇਹ ਸਮਝ ਆ ਗਈ ਕਿ ਚਾਈਨਾ ਦੇ ਵਿੱਚ ਕਰੋੜਾਂ ਲੋਕ ਲੱਖਾਂ ਨੇ ਜੀ ਕਰੋੜਾਂ ਲੋਕ ਉਹ ਬਿਨਾਂ ਐਜੂਕੇਸ਼ਨ ਦੇ ਬੰਦਾ ਬੜਾ ਵਧੀਆ ਪੜ੍ਹ ਲਿਖ ਕੇ ਈਗੋ ਨਾ ਲੈ ਲਈ ਕਿ ਜੀ ਮੈਂ ਤਾਂ ਜੀ ਏਦਾਂ ਧਰਮ ਨੂੰ ਫਾਲੋ ਕਰਦਾ ਜੀ ਮੈਂ ਪੜ੍ਹ ਲਿਖ ਕੇ ਜੇ ਈਗੋ ਆ ਗਈ ਅੰਦਰ ਕਿ ਜੀ ਮੈਂ ਬਹੁਤ ਪੜ੍ਹਾਈ ਕਰ ਲਈ ਪੀਐਚਡੀ ਕਰ ਲਈ ਮੈਂ ਹੀ ਸਭ ਕੁਛ ਹੈ ਉਹ ਬੰਦੇ ਕਹਿੰਦੇ ਜਿਹੜੇ ਬਾਹਰ ਬੰਦੇ ਨਹੀਂ ਪੜ੍ਹੇ ਲਿਖੇ ਅਸੀਂ ਉਹਨੂੰ ਕਹਿ ਰਹੇ ਅਨਪੜ੍ਹ, ਉਹ ਤਾਂ ਬਹੁਤ ਵਧੀਆ, ਉਹਦੇ ਅੰਦਰ ਵਿਜ਼ਡਮ ਬਹੁਤ ਵਧੀਆ। ਵਿਜ਼ਡਮ ਹਮੇਸ਼ਾ ਹੀ ਪੜ੍ਹਾਈ ਤੋਂ ਹਮੇਸ਼ਾ ਅੱਗੇ ਰਹੇਗਾ। ਹੋ ਸਕਦਾ ਕੱਲ ਨੂੰ ਇੱਕ ਬੰਦਾ ਚਾਈਨਾ ਦੇ ਵਿੱਚ ਬੈਠਾ ਹੈ, ਉਹ ਕਹਿੰਦਾ ਜੀ ਅਸੀਂ ਰੱਬ ਨੂੰ ਨਹੀਂ ਮੰਨਦੇ। ਉਹ ਮੈਂ ਪੋਡਕਾਸਟ ਬੜੀ ਵਾਰ ਪਹਿਲਾਂ ਵੀ ਸ਼ੇਅਰ ਕੀਤਾ ਹੈ, ਇੱਕ ਆਪਣੇ ਉਹ ਬੜਾ ਯੰਗਸਟਰ ਹੈ ਇੱਕ ਲੜਕਾ, ਉਹ ਬੜੇ ਪੋਡਕਾਸਟ ਕਰਦਾ ਹੈ ਔਰ ਬੜੇ ਉਹਦੇ ਫੇਮਸ ਸਾਰੇ ਬੰਦੇ ਆਉਂਦੇ। ਉਹ ਇੱਕ ਚਾਈਨੀਜ਼ ਲੜਕੀ ਨੂੰ ਉੱਥੇ ਦੇ ਇਨਫਲੂਐਂਸਰ ਨੂੰ ਉਹਨੇ ਪੁੱਛ ਰਿਹਾ ਸੀ, ਉਹ ਕਹਿੰਦੇ ਜੀ ਤੁਸੀਂ ਰੱਬ ਨੂੰ ਨਹੀਂ ਮੰਨਦੇ? ਉਹ ਕਹਿੰਦੇ ਹਾਂ ਅਸੀਂ ਰੱਬ ਨੂੰ ਨਹੀਂ ਮੰਨਦੇ, ਬਟ ਕਹਿੰਦੇ ਵੀ ਬਿਲੀਵ ਇਨ ਸਪਿਰਿਚੁਅਲਿਟੀ, ਵੀ ਵਰਕ ਵਿਦ ਐਥਿਕਸ, ਵੀ ਵਰਕ ਹਾਰਡ, ਦੈਟ ਇਜ਼ ਵਾਈ ਵੀ ਆਰ ਪ੍ਰੋਗਰੈਸਿੰਗ। ਆਪਣੇ ਇੰਡੀਅਨ ਬੰਦੇ ਨੂੰ ਜਵਾਬ ਨਾ ਆਇਆ ਉਹਦਾ, ਕਿਉਂਕਿ ਅਸੀਂ ਠੱਠਾ ਬਾਗਾ ਬਹੁਤ ਕਰਦੇ ਹਾਂ ਧਰਮ ਦਾ। ਅਗਲਾ ਕਹਿੰਦਾ ਨਹੀਂ ਮੰਨਦੇ, ਅਗਲੇ ਕਹਿੰਦੇ ਵੀ ਬਿਲੀਵ ਇਨ ਸਪਿਰਿਚੁਅਲਿਟੀ, ਅਸੀਂ ਹਾਰਡ ਵਰਕ ਕਰਦੇ ਹਾਂ, ਮਿਹਨਤ ਕਰਦੇ ਹਾਂ। ਚਾਈਨੀਜ਼ ਜਿਹੜੀ ਇਨਫਲੂਐਂਸਰ ਸੀ ਉਹ ਕਹਿੰਦੀ ਅਸੀਂ ਦੈਟ ਇਜ਼ ਵਾਈ ਪ੍ਰੋਗਰੈਸ। ਹੁਣ ਇੰਡੀਅਨ ਬੰਦਾ ਕੀ ਕਹੇ ਕਿ ਨਹੀਂ ਅਸੀਂ ਧਰਮ ਨੂੰ ਲਾ ਕੇ ਅਸੀਂ ਚਾਈਨਾ ਤੋਂ ਅੱਗੇ? ਚਾਈਨਾ ਤੋਂ ਕਿਹੜੇ ਪਾਸੇ ਹੋ ਗਏ ਤੁਸੀਂ? ਚਾਈਨਾ ਇਕਨੋਮੀ ਚ ਅੱਗੇ, ਚਾਈਨਾ ਟੈਕਨੋਲੋਜੀ ਚ ਅੱਗੇ, ਦੁਨੀਆਂ ਨੂੰ ਈਵੀ ਕਾਰਸ ਵੇਚ ਰਿਹਾ ਹੈ, ਚਾਈਨਾ ਸਪੇਸ ਦੇ ਵਿੱਚ ਅੱਗੇ ਹੈ, ਚਾਈਨਾ ਨੇ ਬੜੇ ਬੜੇ ਸੌਕਰ ਦੇ ਸਟੇਡੀਅਮ ਬਣਾ ਦੇ, ਵਰਲਡ ਕੱਪ ਕਰਵਾ ਚੁੱਕਾ ਹੈ, ਚਾਈਨਾ ਓਲੰਪਿਕਸ ਕਰਵਾ ਚੁੱਕਾ ਹੈ, ਇੰਡੀਆ ਨੇ ਹਜੇ ਸੁਪਨਾ ਦੇਖਣਾ ਵਰਲਡ ਕੱਪ ਕਰਾਉਣ ਦਾ। ਸੌਕਰ ਦਾ ਤਾਂ ਅਸੀਂ ਸੁਪਨਾ ਹੀ ਦੇਖ ਰਿਹਾ, ਓਲੰਪਿਕਸ ਹਜੇ ਕਰਾਉਣ ਦੀ ਦਾਅਵੇਦਾਰੀ ਕਰ ਰਿਹਾ ਇੰਡੀਆ, ਠੀਕ ਹੈ, ਕਿੱਥੇ ਹੈ ਚਾਈਨਾ? ਸੋ ਮੈਂ ਕਹਾਂ ਜੀ ਮੈਂ ਇੰਜੀਨੀਅਰਿੰਗ ਕਰ ਲਈ ਹੈ ਤੇ ਦੂਸਰਾ ਬੰਦਾ ਜਿਹੜਾ ਜੀ ਉਹਨੇ ਪੜ੍ਹਾਈ ਨਹੀਂ ਕੀਤੀ ਤਾਂ ਮੈਂ ਰੱਬ ਹੋ ਗਿਆ, ਉਹ ਬੰਦਾ ਕੁਛ ਨਹੀਂ ਹੈ। ਉਹ ਬੰਦਾ ਕਹੇ ਭਾਈ ਸਾਹਿਬ ਮੈਂ ਬੜੀ ਮਿਹਨਤ ਕਰਦਾ, ਮੈਂ ਐਥੀਕਲ ਹਾਂ ਯਦਵੀਰ ਜੀ, ਮੇਰੇ ਅੰਦਰ ਵਿਜ਼ਡਮ ਬਹੁਤ ਹੈ, ਮੈਂ 50 ਸਾਲ ਦਾ ਬੜੀ ਮਿਹਨਤ ਕੀਤੀ ਹੈ। ਤੁਸੀਂ ਪਿੰਡਾਂ 'ਚ ਚਲੇ ਜਾਓ ਜਿਹੜੇ ਬੰਦਿਆਂ ਕੋਈ ਐਕਸਪੋਜ਼ਰ ਹੁੰਦਾ, ਕਿੰਨੀ ਸਮਝ ਹੁੰਦੀ ਉਹਨਾਂ ਨੂੰ। ਪਿੰਡ 'ਚ ਇੱਕ ਬੰਦਾ ਜਿਹੜਾ ਖੇਤੀ ਕਰ ਰਿਹਾ, ਅਗਲਾ ਕਹਿੰਦਾ ਜੀ ਮੈਂ ਨਹੀਂ ਗਿਆ ਕਾਲਜ ਛੁੱਟੇ ਹੁੰਦੇ ਆ, ਮੈਂ ਬੜੋਦੇ ਦੇ ਦ ਵਿਜ਼ਡਮ। ਅਗਲਾ ਸਵੇਰੇ ਉੱਠਦਾ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦਾ, ਗ੍ਰੈਟੀਟਿਊਡ 'ਚ ਰਹਿੰਦਾ, ਸਾਰਾ ਦਿਨ ਔਰਗੈਨਿਕ ਹਵਾ ਪਾਣੀ ਲੈ ਰਿਹਾ, ਖੇਤੀ ਕਰ ਰਿਹਾ, ਮਿਹਨਤ ਕਰ ਰਿਹਾ, ਸ਼ਾਮ ਨੂੰ ਆਉਂਦਾ। ਸਾਡੇ ਵਰਗਾ ਬੰਦਾ ਕਿਹਾ ਜੀ ਮੈਂ ਭਾਈ ਸੂਟਾਂ ਹੀ ਲਾਇਆ, ਮੈਂ ਇੰਜੀਨੀਅਰਿੰਗ ਕੀਤੀ, ਅਸੀਂ ਬਹੁਤ ਅਸੀਂ ਸਭ ਕੁਛ ਹੈ। ਉਹ ਕਹਿੰਦੇ ਜੀ ਇਹ ਤਾਂ ਤੁਹਾਡੀ ਤਾਂ ਈਗੋ ਹੀ ਬੜੀ ਬੋਲ ਰਹੀ ਹੈ ਵੀਰ ਜੀ, ਮੈਂ ਬੰਦਾ ਪੜ੍ਹਿਆ ਲਿਖਿਆ ਨਹੀਂ ਹੈ ਪਰ ਪਰਮਾਤਮਾ ਦੇ ਸ਼ੁਕਰ 'ਚ ਰਹਿਣ ਵਾਲਾ ਬੰਦਾ, ਉਹ ਹੀ ਇਜ਼ ਮਚ ਬੈਟਰ ਦੈਨ। ਸੋ ਸਪਿਰਿਚੁਅਲਿਟੀ ਜਿਹੜੀ ਸ਼ੁਰੂਆਤ ਹੈ ਉਹ ਜਿੱਥੇ ਧਰਮ ਦੀ ਹੱਦ ਖਤਮ ਹੋਣੀ ਹੈ ਉਸ ਤੋਂ ਅੱਗੇ ਫਿਰ ਸ਼ੁਰੂ ਹੋਣੀ ਹੈ। ਜੀ ਤੁਸੀਂ ਆਪਣੇ ਵਿਚਾਰ ਦਿਓ ਜੀ ਸਾਰੇ ਜਣੇ, ਗੋਹਟ ਜੀ, ਗੁਰਦੀਪ ਜੀ ਤੋਂ ਸ਼ੁਰੂਆਤ ਕਰਦੇ
ਹਾਂ। ਜਿਦਵੀਰ ਜੀ AI ਦੀ ਗੱਲ ਚੱਲ ਰਹੀ ਸੀ, ਰੋਬੋਟਿਕ ਦੀ ਗੱਲ ਚੱਲ ਰਹੀ ਸੀ ਸਰ, ਉਹ ਸਾਰਾ ਕੁਝ ਜਿਹੜਾ ਨਾ ਉਹ ਡੈਡ ਹੀ ਹੋਏਗਾ ਜਿਸ 'ਚ ਸੋਲ ਨਹੀਂ ਹੈ। ਡਿਪੈਂਡ ਕਰਦਾ ਹੈ ਪੂਰੀ ਕਾਇਨਾਤ 'ਚ ਦੇਖ ਲਓ, ਜਿਹਦੇ 'ਚ ਸੋਲ ਨਹੀਂ ਹੈ ਉਹ ਡੈਡ ਚੀਜ਼ ਹੈ, ਠੀਕ ਹੈ ਜੀ। ਹੁਣ ਜਿਹੜੀ ਗੱਲ ਕਰ ਰਹੇ ਸੀ ਕਿ ਬੀ ਜੈਨੂਇਨ, ਜੈਨੂਇਨ ਦਾ ਮਤਲਬ ਕਿ ਮੈਂ ਰੇਡੀਓ ਦੇ ਉੱਪਰ ਟੀਵੀ ਦੇ ਉੱਪਰ ਗੱਲ ਕਰ ਰਿਹਾ, ਤੁਸੀਂ ਗੱਲ ਕਰ ਰਹੇ ਹੋ, ਜੇ ਮੈਂ ਜੈਨੂਇਨ ਹਾਂ ਤੇ ਮੇਰੀਆਂ ਜਿਹੜੀਆਂ ਜੈਨੂਇਨ ਵਾਈਬਸ ਨੇ ਉਹ ਲੋਕਾਂ ਤੱਕ ਜਾਣਗੀਆਂ। ਤੇ ਲੋਕੀ ਇੰਨੇ ਸਿਆਣੇ ਨੇ, ਮੈਂ ਤੁਹਾਨੂੰ ਅੱਗੇ ਵੀ ਕਿਹਾ ਸੀ, ਆਵਾਜ਼ ਤੋਂ ਪਹਿਚਾਣ ਲੈਂਦੇ ਨੇ ਕਿ ਬੰਦਾ ਸੱਚ ਬੋਲਿਆ ਕਿ ਝੂਠ ਬੋਲਿਆ, ਜਿਹੜੇ ਜੈਨੂਇਨ ਲੋਕ ਹੁੰਦੇ ਨੇ। ਜਿਹੜੇ ਫੇਕ ਪੀਪਲ ਨੇ ਉਹਨਾਂ ਦੀ ਮੈਂ ਗੱਲ ਨਹੀਂ ਕਰ ਰਿਹਾ, ਉਹਨਾਂ ਨੂੰ ਫੇਕ ਹੀ ਚੰਗੇ ਲੱਗਦੇ ਨੇ, ਲੇਕਿਨ ਮੋਸਟਲੀ ਲੋਕ ਇੰਨੇ ਸਿਆਣੇ ਨੇ, ਤੁਸੀਂ ਬਿਮਾਰ ਹੋ, ਤੁਹਾਡੀ ਐਨਰਜੀ ਲੈਵਲ ਲੋ ਆ, ਪਹਿਚਾਣ ਲੈਂਦੇ ਨੇ। ਅੱਛਾ ਇੱਕ ਹੋਰ ਚੀਜ਼ ਇੰਪੋਰਟੈਂਟ ਆ, ਵੈਸੇ ਉਹਨਾਂ ਲਾਈਟਰ ਨੋਟ ਕਹਿ ਰਿਹਾ, ਜਦੋਂ ਤੁਹਾਨੂੰ AI ਹੋਸਟ ਮਿਲ ਗਿਆ ਮੇਲ ਤੇ ਫੀਮੇਲ ਸਾਨੂੰ ਜ਼ਰੂਰ ਦੱਸ ਦਿਓ, ਲੇਕਿਨ
ਬੰਦ ਕਰਨਾ,
ਬਿਲਕੁਲ ਆਪਣਾ ਬੰਦ ਕਰ ਲਈਏ ਸਰ। ਇੱਕ US ਦੇ ਵਿੱਚ ਸਟੱਡੀ ਹੋਈ ਹੈ, ਮੈਂ ਸ਼ਾਰਟ 'ਚ ਰੱਖਾਂਗਾ ਕਿਉਂਕਿ ਸਾਡੇ ਗੈਸਟ ਵੀ ਬੈਠੇ ਨੇ ਸਰ। ਉਸ ਸਟੱਡੀ ਦੇ ਵਿੱਚ ਉਹ ਡਾਕਟਰਸ ਦੇ ਉੱਪਰ ਹੋਈ ਹੈ, ਤੇ ਜਿਹੜੇ ਬਿਗ ਹਾਸਪਿਟਲ ਸੀ US ਦੇ ਵਿੱਚ, ਉਹਨਾਂ ਨੇ ਰਿਸਰਚ ਕੀਤੀ ਕਿ ਜਦੋਂ ਡਾਕਟਰ ਨੂੰ ਹਾਇਰ ਕਰਦੇ ਨੇ ਨਾ, ਕੁਆਲੀਫਿਕੇਸ਼ਨ ਤੇ ਦੇਖਦੇ ਨੇ, ਉਹ ਮੈਰਿਟ ਦੇਖਦੇ ਨੇ ਕਿ ਇਹਦੇ ਕਿੰਨੇ ਪਰਸੈਂਟ ਨੰਬਰ ਸੀ, ਇਹਨੇ 90+ ਨੰਬਰ ਲੈ ਕੇ MD ਬਣ ਗਿਆ, ਡਾਕਟਰ ਬਣ ਗਿਆ, ਇਸ ਨੂੰ ਅਸੀਂ ਹਾਇਰ ਕਰ ਲੈਂਦੇ ਹਾਂ। ਲੇਕਿਨ ਹੁਣ ਬੜੀ ਲੰਮੀ ਰਿਸਰਚ ਤੋਂ ਬਾਅਦ ਉਹਨਾਂ ਨੇ ਇਹ ਚੈੱਕ ਕੀਤਾ, ਉਹ ਕਹਿੰਦੇ ਕਿ ਜਿਹੜਾ 60% ਵਾਲਾ ਜਾਂ 70 ਜੋ ਵੀ ਉਹਨਾਂ ਦਾ ਸਟੈਂਡਰਡ ਹੋਏਗਾ, ਕਹਿੰਦੇ ਹੈ ਤਾਂ ਸਾਰੇ ਡਾਕਟਰ ਹੀ, ਕਹਿੰਦੇ ਸਕਸੈਸਫੁਲ ਕਿਹੜਾ ਹੈ? ਉਹਨਾਂ ਨੇ ਇਹ ਉਹਦੇ ਵਿੱਚੋਂ ਉਹਨਾਂ ਨੂੰ ਮਿਲਿਆ ਕਿ ਸਕਸੈਸਫੁਲ ਡਾਕਟਰ ਉਹ ਸੀ ਜਿਹੜਾ ਮਰੀਜ਼ ਦੇ ਨਾਲ ਪਿਆਰ ਨਾਲ ਪੇਸ਼ ਹੁੰਦਾ ਸੀ, ਉਹਦਾ ਦੁੱਖ ਦਰਦ ਦੀ ਗੱਲਬਾਤ ਕਰਦਾ ਸੀ। ਇਹ ਤਾਂ ਵੈਸੇ ਤੁਸੀਂ ਜਰਨਲ ਜਾਓ ਡਾਕਟਰ ਨੂੰ, ਤੁਸੀਂ ਆਪਣਾ ਕੋਈ ਬਿਮਾਰੀ ਦੱਸੋ, ਉਹ ਤਾਂ ਲਿਖ ਦਿੰਦਾ ਇੱਕ ਮਿੰਟ ਚ ਪਰਚੀ ਦੇ ਉੱਪਰ, ਅੱਲਾ ਫੜੋ ਤਾਂ ਦਵਾਈ ਲਓ ਤੇ ਘਰ ਨੂੰ ਜਾਓ। ਉਹ ਕਹਿੰਦੇ ਉਹ ਡਾਕਟਰ ਜ਼ਿਆਦਾ ਸਕਸੈਸਫੁਲ ਹੋਏ ਜਿਹੜੇ ਮਰੀਜ਼ਾਂ ਦੇ ਨਾਲ, ਜਿਨ੍ਹਾਂ ਦੀ ਫੀਲਿੰਗਸ ਜਿਹੜੀਆਂ ਮਰੀਜ਼ਾਂ ਦੀ ਸੈਂਸਿਟੀਵਿਟੀ ਨੂੰ ਜਾਣਦੇ ਸੀ, ਉਹਨਾਂ ਦਾ ਦੁੱਖ ਸੁੱਖ ਪੁੱਛਦੇ ਸੀ, ਉਹ ਡਾਕਟਰ ਜ਼ਿਆਦਾ ਕਾਮਯਾਬ ਹੋ ਗਏ। ਸੋ ਜਦੋਂ ਸੋਲ ਦੀ ਗੱਲ ਹੁੰਦੀ ਹੈ, ਮੈਂ ਜਿਸ ਤਰ੍ਹਾਂ ਇਹਨਾਂ ਨੇ ਥੋਟ ਆਫ ਦਾ ਡੇ ਜਿਹੜਾ ਇਸ ਕਰਕੇ ਇੰਪੋਰਟੈਂਟ ਹੈ ਕਿ ਇਹਨਾਂ ਨੇ ਕਿਹਾ ਕਿ ਬੀ ਜੈਨੂਇਨ। ਜੈਨੂਇਨ ਕੀ ਹੈ ਸਰ? ਜਦੋਂ ਤੁਸੀਂ ਕਿਸੇ ਨੂੰ ਧੋਖਾ ਦੇਣਾ ਫਿਰ ਤੁਸੀਂ ਜੈਨੂਇਨ ਥੋੜੀ ਹੋ ਸਕਦੇ ਹੋ।
ਬਿਲਕੁਲ।
ਸੋ ਰਿਐਲਿਟੀ ਇਹੀ ਹੈ, ਜੋ ਉਹਨਾਂ ਦਾ ਥੋਟ ਆਫ ਦਾ ਡੇ ਹੈ। ਸੋ ਉਹਦੇ 'ਚ ਜ਼ਿਆਦਾ ਗੱਲ ਨਹੀਂ ਮੈਂ ਕਰਦਾ, ਮੈਂ ਇੰਨੀ ਗੱਲ ਜ਼ਰੂਰ ਕਹਾਂਗਾ ਕਿ ਗੁੱਡ ਸੋਲ ਫਾਈਨਸ ਗੁੱਡ ਸੋਲ, ਤੇ ਬੀ ਜੈਨੂਇਨ। ਕਦੋਂ ਤੁਸੀਂ ਮਿਲੋਗੇ ਦੂਸਰੇ ਚੰਗੇ ਇਨਸਾਨ ਨੂੰ? ਜਦੋਂ ਤੁਸੀਂ ਖੁਦ ਜੈਨੂਇਨ ਹੋ।
ਬਿਲਕੁਲ।
ਦੂਸਰਾ ਤਾਂ ਚੰਗਾ, ਤੇ ਆਪ ਤੁਸੀਂ ਤੁਹਾਡੇ ਦਿਲ 'ਚ ਕੁਝ ਹੋਰ ਹੀ ਚੱਲ ਰਿਹਾ, ਉਹ ਫਿਰ ਗੁੱਡ ਸੋਲ ਨਹੀਂ ਹੁੰਦੀ। ਸੋ ਥੈਂਕ ਯੂ,
ਥੈਂਕ ਯੂ ਜੀ ਮਨਮੋਹਨ ਜੀ, ਤੁਸੀਂ ਆਉਂਦੇ ਰਹੋ ਜੀ। ਨੈਕਸਟ ਕਾਲ ਨਾਲ ਦੇ ਨਾਲ ਕਾਲਸ ਲੈਂਦੇ ਚਲੇ ਜਾਂਦੇ ਆ, ਕਾਲਰਸ ਵੱਲੋਂ ਮੈਸੇਜ ਆ ਰਹੇ ਨੇ ਕਿ ਸਾਡੀਆਂ ਕਾਲਸ ਵੀ ਲਈਆਂ ਜਾਣ। ਤੋ ਇਸ ਤੋਂ ਪਹਿਲਾਂ ਕਿ ਮਨਮੋਹਨ ਵਾਲੀਆ ਜੀ ਵਾਲੇ ਸਾਡੇ ਕਾਲਰ ਵੀ ਮਨਮੋਹਨ ਜੀ ਨੇ, नमस्कार जी मनमोहन जी, की हाल है? सब ठीक है?
ठीक है जी, ठीक है। एक दो बधाइयां, जेड़ा 8 बजे तो टाइम शुरू होया।
थैंक यू, थैंक यू। तुहानू भी बहुत बहुत बधाइयां सर।
मैं इंडिया तो आया 1.5 महीना ला के।
अच्छा,
अज मैं पहला फिर इसी रेडियो सुन लिया तुहाडा।
जी जी जी,
पता लगा 8 बजे तो टाइम शुरू हो गया। मैं तो फिर जिम बधाई लेंगे। उधर ही मेरा एक क्वेश्चन सीगा, जेड़ा इंडिया दे विच रस्ता रोकिया वा
जी,
कोई सरकार भी उत्ते गौर नहीं करती
जी।
ਜਿਹੜਾ 50 ਕਿਲੋਮੀਟਰ ਦਾ ਏਰੀਆ, ਆਪਾਂ ਨੂੰ 2 ਘੰਟੇ ਚ ਕਵਰ ਕਰਨਾ ਪੈਂਦਾ ਸੀਗਾ
ਜੀ ਜੀ ਜੀ।
ਤੇ ਉਹਦੇ ਬਾਰੇ ਕੋਈ ਕਿਤੇ ਗੱਲਬਾਤ ਹੁੰਦੀ ਹੈ? ਤੁਹਾਡੇ ਕੋਲ ਮਾਮੂ ਜੀ ਨੇ ਆਉਣਾ ਸੀਗਾ ਮੇਰੇ ਖਿਆਲ ਨਾਲ, ਹੁਣੇ ਕੁਲਦੀਪ ਜੀ
ਜੀ।
ਤੇ ਮਹਾਰਾਜ ਉਹਦੇ ਬਾਰੇ ਪੁੱਛ ਕੇ ਦੱਸੋ। ਮੈਂ 3-4 ਵਾਰ ਦਿੱਲੀ ਜਾਣ ਦਾ ਮੌਕਾ ਮਿਲਿਆ, ਕਿਉਂਕਿ ਕਈ ਕੰਮ ਦਿੱਲੀ ਸੀਗੇ, ਫਿਰ ਪੰਜਾਬ ਆਏ, ਫਿਰ ਗਏ। ਲੇਕਿਨ ਤਾਂ ਹੀ ਬਹੁਤ ਉੱਥੇ ਖਰਾਬ ਹੁੰਦਾ, ਔਰ ਉਹਦੇ ਨਾਲ ਤੁਸੀਂ ਇੰਨੀ ਮਾੜੀ ਰੋਡ ਹੈ ਉਹ
ਜੀ,
ਉਹ ਸਮਝ ਤਾਂ ਨਾ ਕਿ ਉਹਦਾ ਕਦੋਂ ਹੱਲ ਹੋਊਗਾ, ਕਦੋਂ ਗਵਰਨਮੈਂਟ ਇਹਨਾਂ ਦੀਆਂ ਮੰਗਾਂ ਮੰਨੂਗੀਆਂ, ਤੇ ਕਦੋਂ ਆਪਣਾ ਜ਼ਮੀਨ
ਜੀ
ਇਹਨੂੰ ਰਸਤਾ ਮਿਲੂਗਾ ਦੁਬਾਰਾ ਆਉਣ ਜਾਣ ਵਾਲਿਆਂ? ਉਹਦੇ ਬਾਰੇ ਮੇਰਾ ਥੋੜਾ ਜਿਹਾ ਵਿਚਾਰ ਸੀਗਾ, ਜੇ ਤੁਸੀਂ ਕਲੀਅਰ ਕਰੋ।
ਬਿਲਕੁਲ, ਤੁਹਾਡੀ ਗੱਲ ਸਹੀ ਹੈ। ਔਰ ਜਿਹਦੇ ਗੱਡੀਆਂ ਵਾਲੇ ਜਿਹੜੇ ਕਈ ਦੂਸਰੇ ਏਰੀਆ ਤੋਂ ਲੈ ਕੇ ਜਾਂਦੇ ਨੇ, ਉਹ ਰਿਸਕੀ ਵੀ ਬੜੇ ਨੇ, ਆਪਣੇ ਆਪਣੇ ਏਰੀਆਜ਼ ਲੈ ਕੇ ਜਾਂਦੇ ਨੇ। ਔਰ ਬਹੁਤ ਇਹਦੀ ਸਾਨੂੰ ਕੰਪਲੇਂਟ ਆ ਰਹੀ ਹੈ ਕਿ ਜਿਹੜਾ ਉੱਥੇ ਰਸਤਾ ਰੁਕਿਆ ਹੋਇਆ, ਵੀ ਜਿਹੜਾ 15-20 ਮਿੰਟ ਦਾ ਰਸਤਾ ਆ, ਉਹ ਘੰਟੇ 2 ਘੰਟੇ 'ਚ ਹੱਲ ਹੁੰਦਾ ਹੈ। ਔਰ ਜਿੱਦਾਂ ਤੁਸੀਂ ਵੀ ਕਹਿ ਰਹੇ ਹੋ ਮਨਮੋਹਨ ਜੀ, ਕਿ ਹੋਰ ਵੀ ਬੜੀਆਂ ਕਾਲਜ਼ ਆ ਰਹੀਆਂ ਕਿ ਉਹ ਰਿਸਕੀ ਵੀ ਹੈ, ਕਿਉਂਕਿ ਜਦ ਤੁਸੀਂ ਕਿਤੇ ਪਿੰਡਾਂ ਵਿੱਚ ਇੱਧਰ ਉੱਧਰ ਲੈ ਕੇ ਜਾਂਦੇ ਹੋ, ਬੰਦਾ ਬਸ ਰਬ ਰਬ ਕਰਦਾ ਹੀ ਜਾਂਦਾ ਉੱਥੇ। ਸੋ ਇਹਦੇ ਬਾਰੇ ਬਿਲਕੁਲ ਗੱਲ ਕਰਦੇ ਹਾਂ ਸਰ, ਔਰ ਤੁਹਾਡਾ ਬਹੁਤ ਧੰਨਵਾਦ। ਥੈਂਕ ਯੂ ਮਨਮੋਹਨ ਜੀ। ਔਰ ਅਸੀਂ ਬਾਕੀ ਜਿਹਨਾਂ ਨੂੰ ਨਹੀਂ ਆਈਡੀਆ, ਉਹਨਾਂ ਨੂੰ ਦੱਸ ਦਈਏ ਕਿ ਵਾਈ ਮੀਡੀਆ ਲਾਈਵ ਜੋ ਤੁਸੀਂ 9 ਤੋਂ 2 ਸੁਣਦੇ ਹੋ, ਉਹ ਸਵੇਰੇ ਅਸੀਂ 8 ਵਜੇ ਹੀ ਇੱਥੇ ਸਟੂਡੀਓ 'ਚ ਹਾਜ਼ਰ ਹੋ ਜਾਇਆ ਕਰਾਂਗੇ ਸਾਰੇ ਜਣੇ, ਤਾਨੀਆ ਜੀ, ਗੁਰਦੀਪ ਜੀ, ਮੈਂ ਵੀ, ਬਾਕੀ ਪੈਨਲ ਮੈਂਬਰਸ ਵੀ। ਔਰ ਤੁਹਾਡੇ ਲਈ ਲਗਾਤਾਰ ਤਾਜ਼ਾ ਖਬਰਾਂ ਔਰ ਉਹਦੇ ਉੱਤੇ ਐਨਾਲਿਸਿਸ, ਅਸੀਂ ਲਗਾਤਾਰ 6 ਘੰਟੇ ਹੁਣ ਤੁਹਾਡੇ ਲਈ ਹਾਜ਼ਰ ਹਾਂ, ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2 ਵਜੇ ਤੱਕ, 6 ਘੰਟੇ ਸਵੇਰੇ ਔਰ 6 ਘੰਟੇ ਸ਼ਾਮ ਨੂੰ, 12 ਘੰਟੇ ਡੇਲੀ ਜਿਹੜਾ ਵਾਈ ਮੀਡੀਆ ਲਾਈਵ ਹੋਏਗਾ। ਵਾਈ ਮੀਡੀਆ ਲਾਈਵ ਟੀਵੀ ਤੇ ਅਸੀਂ ਇੱਥੇ ਪ੍ਰੋਡਿਊਸ ਕਰਾਂਗੇ ਕੰਟੈਂਟ, ਨਾਲ ਤੁਸੀਂ ਰੇਡੀਓ ਤੇ ਵੀ ਜੁੜੇ ਰਹਿ ਸਕਦੇ ਹੋ। ਥੈਂਕ ਯੂ ਮਨਮੋਹਨ ਜੀ, ਥੈਂਕ ਯੂ ਸਰ, ਥੈਂਕ ਯੂ, ਥੈਂਕ ਯੂ। ਕੁਲਦੀਪ, ਹਾਂਜੀ ਕੁਲਦੀਪ ਗਰੇਵਾਲ ਸਾਹਿਬ, ਤੁਸੀਂ ਆਉਂਦੇ ਰਹੋ ਜੀ। ਗਰੇਵਾਲ ਸਾਹਿਬ ਵੈਲਕਮ, ਕੀ ਹਾਲ ਹੈ ਜੀ? ਠੀਕ ਹੈ ਜੀ।
ਹਾਂਜੀ ਜਦਵੀਰ ਜੀ, ਤੁਹਾਨੂੰ, ਤੁਹਾਡੇ ਨਾਲ ਸੁਤਿਆਂ ਨੂੰ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ ਤੇ ਚੜ੍ਹਦੀ ਕਲਾ ਜੀ।
ਸਤਿ ਸ਼੍ਰੀ ਅਕਾਲ ਜੀ, ਗੁੱਡ ਮਾਰਨਿੰਗ ਜੀ, ਚੜ੍ਹਦੀ ਕਲਾ, ਕੀ ਹਾਲ ਹੈ ਸਰ? ਠੀਕ ਹੈ ਜੀ,
ਬਹੁਤ ਵਧੀਆ ਜੀ। ਪਹਿਲਾਂ ਜਦਵੀਰ ਜੀ ਬਹੁਤ ਬਹੁਤ ਵਧਾਈਆਂ, ਤੁਹਾਨੂੰ ਟਾਈਮ ਵੱਧ ਗਿਆ ਜਰੂਰ, ਪਤਾ ਤਾਂ ਪਿਛਲੀ ਵੀਕ ਰਹੀ ਸੀ, ਮੈਂ ਉਹ ਪਿਛਲੀ ਰੂਟੀਨ ਚ ਮੈਂ ਸੀਗਾ ਤੇ ਲੇਟ ਹੀ ਕਨੈਕਟ ਹੋਇਆ 9 ਵਜੇ।
ਕੋਈ ਗੱਲ ਨੀ ਜੀ, ਕੋਈ ਗੱਲ ਨੀ, ਮੈਨੂੰ ਪਤਾ ਹੈ ਕਿ ਕਈ ਵਾਰ ਬੰਦਾ ਜੋ ਹੈਬਿਟ ਬਣੀ ਹੁੰਦੀ ਉਸੇ ਤਰ੍ਹਾਂ ਹੁੰਦੀ ਹੈ। ਕੋਈ ਨੀ, ਤੁਸੀਂ ਕੱਲ ਤੋਂ 8 ਵਜੇ ਤੋਂ ਕਨੈਕਟ ਹੋ ਜਾ ਕਰੋ। ਤੇ ਗਰੇਵਾਲ ਸਾਹਿਬ, ਤੁਹਾਨੂੰ ਭਰਾਵਾਂ ਨੂੰ ਪਹਿਲਾਂ ਵਧਾਈਆਂ, ਭਰਾਵਾਂ ਨੂੰ ਬਹੁਤ ਬਹੁਤ ਵਧਾਈਆਂ, ਪਹਿਲਾਂ ਤੁਹਾਨੂੰ ਮੁਬਾਰਕਬਾਦ।
ਆਪਣਾ ਦੇਖੋ ਜੀ, ਅਸੀਂ ਤਾਂ ਅਲਵੀ ਜੀ ਜਿੱਦਾਂ ਮੈਂ ਕਹਿੰਦਾ ਨਾ ਵੀ ਅਸੀਂ ਬਹੁਤ ਲੱਕੀ ਆ, ਵਧੀਆ ਬੰਦਿਆਂ ਦਾ ਵਧੀਆ ਇੱਕ ਪਰਿਵਾਰ ਆ ਜੀ ਸਾਡਾ, ਸਾਰੇ ਆਪਣੇ ਸਰੋਤੇ ਸਾਰੇ ਜਿੱਦਾਂ ਆਪਾਂ ਵਧੀਆ ਟੀਮ ਆ, ਵਧੀਆ ਪਰਿਵਾਰ ਆ। ਤੇ ਜਦਵੀਰ ਜੀ ਦੇਖੋ, ਜਿਹੜੀ ਜੈਨੂਇਨ ਗੱਲ ਕਹੀ ਆ, ਮੈਂ ਪੂਰਾ ਤੇ ਨਹੀਂ ਸੁਣ ਸਕਿਆ, ਜੇ ਆਪਾਂ ਨੈਚੁਰਲ ਰਹੀਏ ਤਾਂ ਆਪਾਂ ਨੂੰ ਕੋਈ ਉੱਥੇ ਮਿਹਨਤ ਨਹੀਂ ਆ, ਕੋਈ ਆਰਟੀਫਿਸ਼ਲ ਉਹਦੀ ਕੀ ਹੁਣ ਪੰਜਾਬੀ ਚ ਕਹੀ ਆਪਾਂ ਮਾੜੀ, ਉਹਦੀ ਨਾ ਮੇਕਅਪ ਲਿਪਸਟਿਕ ਕਰਨੀ ਨੀ ਪੈਣੀ ਆਪਾਂ ਨੂੰ।
ਜੀ ਜੀ ਜੀ,
ਜੇ ਨੈਚੁਰਲ ਰਵਾਂਗੇ ਨਾ, ਉਹ ਬਾਪੂ ਸਾਡੇ ਕਹਿੰਦੇ ਹੁੰਦੇ, ਕਹਿੰਦੇ ਤੁਸੀਂ ਸੱਚ ਬੋਲੋਗੇ ਨਾ ਉਹ ਇੱਕ ਵਾਰੀ ਉਹ ਬੋਲਣਾ ਪੈਣਾ।
ਜੀ ਜੀ ਜੀ,
ਤੇ ਝੂਠਾ ਤੁਹਾਡਾ ਹਰੇਕ ਵਾਰੀ ਬਦਲਣਾ।
ਜੀ ਜੀ ਜੀ, ਬਿਲਕੁਲ।
ਤੇ ਮੇਰਾ ਜਿਹੜਾ ਬਾਕੀ ਨੈਚੁਰਲ ਰਹੋ, ਪਰਮਾਤਮਾ ਦਾ ਸ਼ੁਕਰਾਨਾ ਕਰੋ ਤੇ ਵਧੀਆ ਬੰਦਿਆਂ ਨਾਲ ਜੁੜੋ ਤੇ ਜ਼ਿੰਦਗੀ ਨੂੰ ਇੰਜੋਏ ਕਰੋ ਜੀ, ਡੇ ਬਾਏ ਡੇ।
ਬਿਲਕੁਲ,
ਜਿਹੜਾ ਕੱਲ ਦਾ ਵਾ ਉਹ ਫਿਊਚਰ ਆ, ਉਹ ਤਾਂ ਗ੍ਰੈਜੂਏਟ ਆ, ਤੁਹਾਡਾ ਪ੍ਰੂਵ ਹੋ ਗਿਆ ਤਾਂ ਠੀਕ ਆ ਰੱਬ ਵੱਲੋਂ। ਤੇ ਜਿਹੜਾ ਪਾਸਟ ਆ ਠੀਕ ਆ, ਉਹਦੀਆਂ ਗਲਤੀਆਂ ਤੋਂ ਸਿੱਖੋ ਔਰ ਭਾਈ ਜਾਓ, ਅੱਜ ਦੀ ਜਿਉਂ ਜੀ, ਜ਼ਿੰਦਗੀ ਬੜੀ ਖੂਬਸੂਰਤ ਆ, ਜ਼ਿੰਦਗੀ ਜਿੰਦਾਬਾਦ ਆ ਜੀ, ਲਵ ਯੂ, ਥੈਂਕ ਯੂ,
ਗੋਡ ਬਲੈਸ ਯੂ, ਲੋਟਸ ਆਫ ਲਵ ਜੀ, ਲੋਟਸ ਆਫ ਲਵ ਗਰੇਵਾਲ ਸਾਹਿਬ, ਥੈਂਕ ਯੂ ਕੁਲਦੀਪ ਗਰੇਵਾਲ ਜੀ, ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਥੈਂਕ ਯੂ। ਹਾਂਜੀ ਮਨਸੂਰ ਚੀਮਾ ਵੀਰ ਜੀ, ਇਹਨਾਂ ਤੋਂ ਬਗੈਰ ਸਾਡਾ ਕੋਈ ਕੰਮ ਪੂਰਾ ਹੁੰਦਾ ਨਹੀਂ ਹੈ, ਰਧਾਵਾ ਸਾਹਿਬ ਦੋ ਬੜੇ ਭਰਾਵਾਂ ਦਾ ਆਸ਼ੀਰਵਾਦ ਲੈ ਲਿਆ, ਪੈਰੀ ਪਹਿਨਾ ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਨਾ ਵੈਲਕਮ, ਕੀ ਹਾਲ ਹੈ ਜੀ?
ਠੀਕ ਜਦਵੀਰ ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ, ਮੁਬਾਰਕਾਂ ਵਧਾਈਆਂ।
ਥੈਂਕ ਯੂ ਮਨਸੂਰ ਚੀਮਾ ਜੀ, ਬੜੇ ਭਰਾਵਾਂ ਨੂੰ ਪਹਿਲਾਂ ਤੁਹਾਡੇ ਆਸ਼ੀਰਵਾਦ ਦੇ ਨਾਲ, ਤੁਹਾਡੇ ਬਲੈਸਿੰਗ ਦੇ ਨਾਲ ਹੀ ਸਾਰਾ ਕੁਝ ਸੰਭਵ ਹੈ, ਵੈਲਕਮ।
ਅੱਜ ਲੱਗਦਾ ਕੋਈ ਗਲੇ ਨੂੰ ਕੋਈ ਮਸਲਾ ਹੈ ਥੋੜਾ ਜਿਹਾ ਤਾਂ।
ਮੇਰੇ ਗਲੇ ਨੂੰ? ਅੱਜ ਇੱਦਾਂ ਆ ਨਾ, ਅੱਜ ਸਵੇਰ ਦੇ ਜਿਹੜਾ ਥੋੜਾ ਜਿਹਾ ਹੋਰ ਜਲਦੀ ਉੱਠ ਕੇ ਆ ਗਏ ਹੈਗੇ ਆ, ਵੈਸੇ ਤੇ ਠੀਕ ਹੈ, ਕੋਈ ਐਸੀ ਗੱਲ ਨਹੀਂ। ਹਾਂਜੀ, ਗੋ ਅਹੈਡ।
ਹੋਰ ਸੁਣਾਓ ਸਾਹਿਬ, ਠੀਕ ਹੈ? ਬੜੀ ਖੁਸ਼ੀ ਹੋਈ ਹੈ ਜੀ, ਪਰਮਾਤਮਾ ਦਿਨ ਦੁਗਣੀ ਰਾਤ ਚੌਗਣੀ ਦੇਵੇ ਤੁਹਾਨੂੰ।
ਥੈਂਕ ਯੂ ਸਰ, ਥੈਂਕ ਯੂ, ਬੜੀ ਮਿਹਰ ਹੈ ਪਰਮਾਤਮਾ ਦੀ, ਤੁਹਾਡੇ ਭਰਾਵਾਂ ਦਾ ਆਸ਼ੀਰਵਾਦ ਹੈ ਸਰ, ਵੈਲਕਮ। थैंक यू थैंक यू मंसूर चीमा साहब, बहुत मेहरबानी मंसूर चीमा साहब, वेलकम। इकबाल साहब तुसी आंदे रहो, इकबाल जी वेलकम।
गुड मॉर्निंग सर, गुड मॉर्निंग टू एवरीवन।
गुड मॉर्निंग इकबाल साहब, गुड मॉर्निंग जी।
सर जी मेनी मेनी कांग्रेचुलेशन, अनदर स्टेप टुवर्ड्स द अनदर सक्सेस ऑफ वाई मीडिया टीम, और खुशी हुई है दोनों सुबह देख के। वैसे मैं परसों मैं प्रोग्राम देखा सी अरवल जी का इवनिंग, तो कह रहे सर कि 2 तारीख साड़ी इनॉगुरेशन है सुबह के टाइम की, तो मेरे ख्याल है अभी हूं सुबह CP24 सुनने के बजाय अभी थोड़ी रेडियो चैनल और टीवी चैनल ऑन करा खबर वास्ते। मैं दो चीजा से सर मैं अगर एक दो मिनट दे दी, ऑलवेज वेरी डिटेल सुनते हो टाइम में, थोड़ी डिस्कशन इंटाई इनफॉर्मेटिव होती है, उस बहुत सारी चीजा मिलती हैं। मैं अगर सर अपनी जाती गल करा युद्ध की, तो मेरी जिंदगी की कैमिट रही है कि मैं बहुत घट लोगों को इंप्रेस होना, मतलब मेरी अपनी पर्सनैलिटी के अंदर अच्छाई कह लो या बुराई कह लो, इंप्रेस तो मतलब यह सर कि किसी भी आइडिया मैं रिलेट करना अपने आप में यार कि यह बंदा ठीक कह रहा, क्योंकि अजकल सर वक्त ऐसा आ चुका कि सच्चाई बहुत पिछे चली गई है, जो कुछ तुम नजर आ रहा होगा वह होंगे नहीं है, उसके बिहाइंड द सीन असल चीज को चल रही होती है। अजकल हर बंद की अपनी जब तक अपनी एनालिटिकल पावर कुछ किसी बंद की डिवेलप ना हो, किसी ने किसी हवाले का सच न खोजना बहुत मुश्किल हो चुका। पहले फरमाया है कि और मैं सिर्फ थोड़ा एक कॉम्प्लीमेंट देना चाहूंगा कि मैं थोड़िया बहुत सारिया गलों न एग्री करदा, दैट्स वाई मैं यू आर द ओनली वन चैनल जिथे मैं आपकी कॉल करदा, बड़ा अपने आप को टाइम साइड पे रख के और बिल्कुल एक चीज कंसल्टेशन नाल। मैं इतने सिर्फ एक चीज कहना चाहूंगा जी कि मॉर्निंग कंटैक्ट पहले तो डिस्कशन के दौरान प्रोफेशनल को कैटेगराइज किया कि चंद एक प्रोफेशन ज्यादा उन्होंने शायद रिस्पैक्ट ज्यादा, उन्होंने कैटेगराइज करने की कोशिश की, जब तुम आर्म फोर्सेज आर्मी पुलिस डॉक्टर चीज कैटेगराइज किया। मैं जगवीर जी थोड़ी बहुत सारी गलों एग्री करदा हमेशा ही, लेकिन अज मैं हथ बन के थोड़ा जहा इस मौजू से डिसएग्री करांगा। मैं समझा सर कि प्रोफेशन दुनिया के अंदर जिन्हें भी डिवेलप हो मॉडर्न दुनिया के अंदर, वह इस दुनिया को रन करने हर प्रोफेशन अपनी कंट्रीब्यूशन दे रहा। उस प्रोफेशन के अंदर जितने भी लोग आते हैं उन्होंने आई एम नॉट श्योर मैं परसेंटेज कोई दावा नहीं कर रहा, लेकिन बहुत घट परसेंटेज ऐसी होती है जिन्हें लोग पैशन न लाते हैं। बहुत सारे लोग उस प्रोफेशन के अंदर एज ए जॉब लैके आते हैं। तुम आर्मी की गल की कि ठीक है जाना देंगे सारा कुछ है, मैं अथबल की किसी की भावना में डैमेज नहीं करना चाहता या किसी हर्ट नहीं करना चाहता सर, यह उन्होंने जॉब है ना सर, दिस इज वट दे आर गेटिंग पे फॉर। कितने ऐसे दुनिया के अंदर लोग जरा आर्मी के अंदर जाके सर्वे करके देख लो, जो अपनी जान दे आपके आर्मी के अंदर गए सर, एक जॉब का प्रोसेस है, बहुत सारे बंदे जॉब लेंगे और जॉब के अंदर जाते ठीक है, वो साड़ी श्रद्धा की हिफाजत करते हैं, तुम मीडिया से बैठे हो सच बोलना तुम्हारी ड्यूटी है, हम तुम कितना सच बोलते हो दैट इज अप टू यू। एक डॉक्टर है वो एक पेशेंट का इलाज कर रहा है, उनकी ड्यूटी है सर, एज ए ह्यूमैनिटी के अंदर उनकी ड्यूटी आ गई है, वो किसी इंसान से कोई एहसान नहीं कर रहा। एक टीचर है वो बच्चों को पढ़ा रहा इन और मॉडर्न दुनिया के अंदर इस ड्यूटी को पे किया जाता, तो थोड़ी तरक्की होती है, तुम प्रोग्रेस करते हो, थोड़ी पे बढ़ती है, थोड़े प्रिवलेज थोड़िया नान उसके अंदर जड़िया चीजा अटैच है वो बढ़ती है, मतलब अगर पुलिस का कुछ सुपरी है तो प्रिवलेज कुछ हो रहा है, डीएसजी है प्रिवलेज कुछ हो रहा है, उन्होंने तो वड्डा घर भी मिलेगा, वड्डी पेंशन भी मिलेगी, पैसे भी मिलेंगे, सब कुछ होगा, गार्ड भी होगा उस नाल। हां अगर कोई बंदा वॉलंटियर कर रहा तो फिर तुम पैर भी चुमो तो हथ भी चुमो कि वह बंदा वॉलंटियर अपनी जान दे रहा ह्यूमैनिटी के उत्ते। मैं यह मानता सर कि दुनिया के अंदर सारे प्रोफेशन बराबर है और सारे की इक्वल रिस्पैक्ट होनी चाहिए। अगर एक कारपेंटर कोई काम कर रहे हैं ना सर, तो वो भी उतनी इंपॉर्टेंट है जितना कि डॉक्टर, अगर कारपेंटर दुनिया जी चले जाए तो सानू रहने जगह नहीं मिलेगी, एक प्लंबर दुनिया खत्म हो जाओ सर तो असं तुम बहुत आ जाओगे लाने से सानू को पानी नहीं होगा, जब टूटिया खराब हो जाएंगे तो खर्च ही पड़ेगा आगे, तो एवरी प्रोफेशन हैज इट्स ओन वैल्यू सर। और मैं असं क्योंकि पाकिस्तान च पहुंच रहे हैं आर्मी सिर से चुक के एक प्रोफेशन असि इतना उच्च चुके रह गए कि असि सारे प्रोफेशन पाकिस्तान ही मुका ही दिते और अजो सारी गोलियां मारते पे ना साढ़े असि फिक्र बने। सो मेरा एक तो सर यह पॉइंट सी, आई होप कि मैं अपना पॉइंट कन्वे करने किस हद तक सक्सेसफुल रहा, मैं किसी प्रोफेशन कोई माड़ा या चंगा नहीं कह रहा, मैं सिर्फ इना कह रहा सर सारे प्रोफेशन इक्वल, सारे की रिस्पैक्ट होनी चाहिए और प्रोफेशन प्रोफेशन के तौर पर लिया जाना चाहिए ਇਸ ਪ੍ਰੋਫੈਸ਼ਨ ਨੂੰ ਇਸ ਵਜ੍ਹਾ ਤੋਂ ਹਿੱਸਾ ਲਿਆ ਜਾਣਾ ਚਾਹੀਦਾ ਕਿਉਂਕਿ ਉਹਨਾਂ ਦੀ ਜੋਬ ਹੈ ਲਿਆਉਣ ਤੋਂ ਅਸੀਂ ਉਹਨਾਂ ਨੂੰ ਇਸ ਪ੍ਰੋਫੈਸ਼ਨ ਤੋਂ ਜ਼ਿਆਦਾ ਇੰਪੋਰਟੈਂਸ ਦੇ ਰਹੇ ਹਾਂ ਸਾਨੂੰ ਵਲੰਟੀਅਰ ਜੋਬ ਨਹੀਂ ਕਰ ਰਹੇ ਉਹਦੀ ਪੇ ਲੈ ਰਹੇ ਦੂਸਰਾ ਸਰ ਤੁਸੀਂ ਜਿਹੜੀ ਪੁਆਇੰਟ ਜਿਸ ਤੇ ਮੈਨੂੰ ਬੜਾ ਬੜੀ ਖੂਬਸੂਰਤ ਵਰਡ ਲੱਗਾ ਕਿ ਸਪਿਰਚੁਅਲਿਟੀ ਜਿਹੜੀ ਹੈ ਸਰ ਉਹ ਰੰਗ ਹੋਤੇ ਹੈ ਮੈਂ ਬੜਾ ਫ੍ਰੀ ਮਾਜਡ ਆਦਮੀ ਹਾਂ ਸਰ ਮੈਂ ਸਾਰੇ ਧਰਮਾਂ ਦੀ ਰਿਸਪੈਕਟ ਕਰਦਾ ਮੈਂ ਸਮਝਦਾ ਸਰ ਕਿ ਰਿਲੀਜਨ ਨਹੀਂ ਹੁੰਦਾ ਸਰ ਰਿਲੀਜਨ ਇੱਕ ਇੰਡੀਵਿਜੁਅਲ ਚੀਜ਼ ਹੈ ਜਿਹੜਾ ਜਿਹੜਾ ਕੰਟਰੀ ਦੇ ਅੰਦਰ ਇਹਨਾਂ ਸਰ ਮੇਰੇ ਅਗਰ ਮੈਂ ਗਲਤ ਨਹੀਂ 1803 ਦੇ ਅੰਦਰ ਵੈਸਟਰਨ ਕੰਟਰੀ ਦੇ ਅੰਦਰ ਇਹਨਾਂ ਨੇ ਚਰਚ ਨੇ ਜਿਨ੍ਹਾਂ ਨੇ ਚਰਚ ਔਰ ਪੋਲੀਟਿਕਸ ਨੂੰ ਸੈਪਰੇਟ ਕਰ ਦਿੱਤਾ ਸੀ ਔਰ ਆਫਟਰ ਦੈਟ ਵੈਸਟਰਨ ਕੰਟਰੀਜ਼ ਨੇ ਪ੍ਰੋਗਰੈਸ ਕੀਤੀ ਤੁਸੀਂ ਸਰ ਆਪਣੇ ਈਸਟ ਸਾਡੇ ਕੀ ਦੇਖ ਲਓ ਇੰਡੀਆ ਪਾਕਿਸਤਾਨ ਬੰਗਲਾਦੇਸ਼ ਈਵਨ ਜਿੱਥੇ ਸਾਡੇ ਧਰਮ ਦਾ ਕਾਫੀ ਜ਼ੋਰ ਹੈ ਜਿਹੜੀਆਂ ਗੱਲਾਂ ਤੁਹਾਡੀ ਬਾਣੀ ਦੇ ਅੰਦਰ ਗੁਰੂ ਗ੍ਰੰਥ ਦੇ ਅੰਦਰ ਕੁਰਾਨ ਪਾਕ ਦੇ ਅੰਦਰ ਬਾਈਬਲ ਦੇ ਅੰਦਰ ਲਿਖੀਆਂ ਮੈਂ ਸਮਝਦਾ ਸਰ ਸਾਰੇ ਰਿਲੀਜਨ ਦੇ ਅੰਦਰ ਸੇਮ ਗੱਲਾਂ ਕੋਈ ਰਿਲੀਜਨ ਨਹੀਂ ਕਹਿੰਦਾ ਕਿਸੇ ਨੂੰ ਕਤਲ ਕਰੋ ਕੋਈ ਰਿਲੀਜਨ ਨਹੀਂ ਕਹਿੰਦਾ ਕਿਸੇ ਦਾ ਧਰਮ ਨਹੀਂ ਕਿਸੇ ਨਾਲ ਜਾਤੀ ਕਰੋ ਕੋਈ ਰਿਲੀਜਨ ਨਹੀਂ ਕਹਿੰਦਾ ਸਾਰੀ ਰਿਲੀਜਨ ਦੀ ਬੇਸ ਹਿਊਮੈਨਿਟੀ ਤੇ ਹੈ ਲੇਕਿਨ ਕਿਆ ਜਿੱਥੇ ਤੁਹਾਡਾ ਰਿਲੀਜਨ ਬਹੁਤ ਪ੍ਰੋਟੈਸ ਹੋ ਰਿਹਾ ਜਿਹੜਾ ਕੰਟਰੀ ਜਿਹੜਾ ਕੰਟਰੀ ਤੁਸੀਂ ਬਿਲੋਂਗ ਕਰਦੇ ਆ ਕਿਆ ਉੱਥੇ ਚੀਜ਼ਾਂ ਹੋਰੀਆਂ ਨੇ ਸਿਰਫ ਗੱਲਾਂ ਦੀ ਹੱਦ ਤੱਕ ਗੱਲਾਂ ਤੇ ਸਾਰੀਆਂ ਬੜੀਆਂ ਖੂਬਸੂਰਤ ਅਸੀਂ ਕਰ ਲੈਂਦੇ ਹਾਂ ਮੈਂ ਸਾਰਾ ਦਿਨ ਬਹਿ ਕੇ ਲੈਕਚਰ ਦੇ ਲਵਾਂਗਾ ਜੀ ਲੇਕਿਨ ਕਿਆ ਮੇਰਾ ਕੈਰੇਕਟਰ ਕੀ ਹੈ ਕਿਆ ਉਸ ਰਿਲੀਜਨ ਨੇ ਮੇਰੇ ਤੇ ਕੋਈ ਫਰਕ ਪਾਇਆ ਨਹੀਂ ਮੈਂ ਸਮਝਦਾ ਸਰ ਸੋਸਾਇਟੀ ਜਿਹੜਾ ਲੋਸ ਕਲਚਰ ਵੈਲਿਊਜ਼ ਔਰ ਰੂਲਸ ਦੇ ਉੱਤੇ ਬਣਦੀ ਹੈ ਉਹ ਵੈਲਿਊਜ਼ ਰੂਲਸ ਔਰ ਕਲਚਰ ਬੱਚਾ ਜਿਸ ਟਾਈਮ ਪੈਦਾ ਹੋਦਾ ਉਹਨੂੰ ਕਿਸੇ ਬੁੱਕ ਦੀ ਜ਼ਰੂਰਤ ਨਹੀਂ ਹੈ ਉਹਨੂੰ ਕਿਸੇ ਰਿਲੀਜੀਅਸ ਬੁੱਕ ਦੀ ਜ਼ਰੂਰਤ ਨਹੀਂ ਹੈ ਉਹ ਘਰ ਉਹਦੇ ਮਾਂ ਬਾਪ ਉਹਦਾ ਘਰ ਦਾ ਮਾਹੌਲ ਉਹਦੇ ਸਕੂਲ ਦਾ ਮਾਹੌਲ ਉਹਦੀ ਸੋਸਾਇਟੀ ਨੂੰ ਉਹ ਚੀਜ਼ ਸਿਖਾਉਂਦੀ ਹੈ ਕਿ ਗਾਰਬੇਜ ਬਿਲ ਨਹੀਂ ਤੁਸੀਂ ਗਾਰਬੇਜ ਸੁੱਟਣਾ ਬਾਹਰ ਨਹੀਂ ਸੁੱਟਣਾ ਤੁਸੀਂ ਕਿਸੇ ਨਾਲ ਜਾਤੀ ਨੇ ਕਦੇ ਕਿਸੇ ਨਾਲ ਝੂਠ ਨਹੀਂ ਬੋਲਣਾ ਮੇਰੇ ਕੋਲ ਸਾਰੇ ਮਾਡਰਨ ਦੁਨੀਆ ਜਿਸ ਤਰ੍ਹਾਂ ਡਿਵੈਲਪ ਹੋਈ ਹੈ ਇਹਦੇ ਅੰਦਰ ਸੋਸਾਇਟਲ ਨੋਰਮ ਸੋਸਾਇਟਲ ਵੈਲਿਊ ਬਹੁਤ ਇੰਪੋਰਟੈਂਟ ਹਨ ਇਸੀ ਬੇਸ ਤੇ ਦੁਨੀਆ ਨੇ ਤਰੱਕੀ ਕੀਤੀ ਔਰ ਇਸੀ ਬੇਸ ਤੇ ਅਸੀਂ ਵੈਸਟਰਨ ਕੰਟਰੀ ਦੀ ਐਗਜ਼ਾਮਪਲ ਦਿੰਦੇ ਹਾਂ ਇੱਥੇ ਤੇ ਸਾਨੂੰ ਰਿਲੀਜਨ ਦਾ ਕੋਈ ਲੋੜ ਨਹੀਂ ਹੈ ਇੱਥੇ ਤੇ ਰਿਲੀਜਨ ਡੇ ਬਾਈ ਡੇ ਆਲਮੋਸਟ ਤਕਰੀਬਨ ਡਿਮੈਨਿਸ਼ ਹੋ ਚੁੱਕਿਆ ਲੇਕਿਨ ਇਹਨਾਂ ਦੀਆਂ ਵੈਲਿਊਜ਼ ਇਹਨਾਂ ਦਾ ਕਲਚਰ ਇਹਨਾਂ ਦੀ ਡੇਲੀ ਲਾਈਫ ਦੇ ਅੰਦਰ ਜੋ ਲੋਕਾਂ ਨਾਲ ਇਹਨਾਂ ਦਾ ਵਰਤਾਓ ਹੈ ਉਹ ਸਾਡੇ ਨਾਲ ਤਾਂ ਫਾਰ ਬੈਟਰ ਹੈ ਤੇ ਕੀ ਵਜ੍ਹਾ ਕਿ ਸਾਡੇ ਅੰਦਰ ਰਿਲੀਜਨ ਦਾ ਬਹੁਤ ਜ਼ੋਰ ਹੈ ਪਾਕਿਸਤਾਨ ਇੰਡੀਆ ਬੰਗਲਾਦੇਸ਼ ਇਹਨਾਂ ਕੰਟਰੀਜ਼ ਦੇ ਅੰਦਰ ਈਵਨ ਤੁਸੀਂ ਸਾਊਦੀਆ ਦੇ ਅੰਦਰ ਚਲੇ ਜਾਓ ਜਿੱਥੇ ਸਾਡਾ ਇਸਲਾਮ ਆਇਆ ਠੀਕ ਹੈ ਉੱਥੇ ਕੀ ਹਾਲ ਹੈ ਸਰ ਉੱਥੇ ਕੁਰਾਨ ਪਾਕ ਦੀ ਬੁੱਕ ਕੋ ਫਰਕ ਪਾ ਰਹੀ ਹੈ ਮੈਂ ਇਹ ਨਹੀਂ ਕਹਿ ਰਿਹਾ ਮਾਫ਼ ਕਰ ਮੇਰਾ ਕਿਸੇ ਬੁੱਕ ਤੇ ਜਾਂ ਕਿਸੇ ਰਿਲੀਜਨ ਤੇ ਕੋਈ ਇਤਰਾਜ਼ ਨਹੀਂ ਨਾ ਮੈਂ ਸਾਰਿਆਂ ਦੀ ਰਿਸਪੈਕਟ ਕਰਦਾ ਹਰ ਰਿਲੀਜਨ ਦੀ ਉਹ ਸਾਰੇ ਮੈਂ ਤਾਂ ਇਹੀ ਕਹਿ ਰਿਹਾ ਸਰ ਕਿ ਹਰ ਰਿਲੀਜਨ ਦੀ ਗੁਨਾਹ ਦੀ ਹਿਊਮੈਨਿਟੀ ਦੇ ਉੱਤੇ ਹੈ ਤੇ ਹਿਊਮੈਨਿਟੀ ਦੁਨੀਆਂ ਦਾ ਸਭ ਤੋਂ ਵੱਡਾ ਰਿਲੀਜਨ ਹੈ
ਜੀ ਜੀ
ਮੇਰਾ ਸਰ ਮੰਨਣਾ ਹੈ ਕਾਫੀ ਟਾਈਮ ਤੱਕ ਕਿ ਸੋਸਾਇਟੀ ਸਰ ਡਿਵੈਲਪ ਹੁੰਦੀ ਹੈ ਤੁਹਾਡੀ ਵੈਲਿਊਜ਼ ਕਲਚਰ ਨੋਰਮਸ ਰੂਲਸ ਔਰ ਰੈਗੂਲੇਸ਼ਨ ਦੇ ਉੱਤੇ
ਠੀਕ ਹੈ
ਉਹਦੇ ਅੰਦਰ ਧਰਮ ਦਾ ਸਾਂਝ ਮੇਰਾ ਖਿਆਲ ਹੈ ਅੱਜ ਕੱਲ੍ਹ ਦੀ ਮਾਡਰਨ ਦੁਨੀਆ ਦੇ ਅੰਦਰ ਕੋਈ ਐਸਾ ਰੋਲ ਨਹੀਂ ਅਗਰ ਹੈ ਤੇ ਸਾਡੇ ਕਲਚਰ ਦੇ ਅੰਦਰ ਇਹ ਚੀਜ਼ ਕਿਉਂ ਸਾਨੂੰ ਨਜ਼ਰ ਆ ਰਹੀ ਬਹੁਤ ਸ਼ੁਕਰੀਆ ਸਰ ਕਾਂਗ੍ਰੈਚੁਲੇਸ਼ਨ ਵਨਸ ਅਗੇਨ ਥੈਂਕ ਯੂ ਸੋ ਮਚ ਫੋਰ ਗਿਵਿੰਗ ਮੀ ਦੈਟ ਮਚ ਟਾਈਮ
ਇਕਬਾਲ ਸਾਹਿਬ ਬਹੁਤ ਤੁਹਾਡਾ ਧੰਨਵਾਦ ਥੈਂਕ ਯੂ ਸੋ ਮਚ ਇਕਬਾਲ ਸਾਹਿਬ ਥੈਂਕ ਯੂ ਔਰ ਬ੍ਰੇਕ ਵੱਲ ਵੀ ਜਾਣਾ ਪੈਨਲ ਮੈਂਬਰ ਦੇ ਵਿਚਾਰ ਵੀ ਲਵਾਂਗੇ ਬ੍ਰੇਕ ਤੇ ਜਾਣ ਤੋਂ ਪਹਿਲਾਂ ਇੱਕ ਕਾਲ ਹੋਰ ਲੈ ਕੇ ਇੱਕ ਕਾਲ ਬਸ ਮੈਂ ਲਵਾਂਗਾ ਫਿਰ ਪੈਨਲ ਮੈਂਬਰ ਦੇ ਵਿਚਾਰ ਫਿਰ ਅਸੀਂ ਬ੍ਰੇਕ ਵੱਲ ਜਾਵਾਂਗੇ ਠੀਕ ਹੈ ਜੀ ਬ੍ਰੇਕਫਾਸਟ ਰੈਡੀ ਹੈ ਸੋ ਪੈਨਲ ਮੈਂਬਰਸ ਦੇ ਨਾਲ ਅਸੀਂ ਨਾਲ ਬ੍ਰੇਕਫਾਸਟ ਵੀ ਕਰਾਂਗੇ ਗੱਲਬਾਤ ਵੀ ਜਿਹੜੀ ਉਹ ਜਾਰੀ ਰਹੇਗੀ ਤੁਹਾਡੇ ਨਾਲ ਰਾਜਗਲ ਜੀ ਤੁਸੀਂ ਆਉਂਦੇ ਰਹੋ ਜੀ ਰਾਜਗਲ ਸਾਹਿਬ ਕੀ ਹਾਲ ਹੈ ਤੁਹਾਡਾ ਬਹੁਤ ਅੱਜ ਇੰਪੋਰਟੈਂਟ ਫੈਸਲੇ ਜਿਹੜੇ ਇੰਡੀਆ ਤੋਂ ਆਏ ਨੇ ਕੀ ਕਹੋਗੇ ਰਾਜਗਲ ਸਾਹਿਬ ਗੋ ਅਹੈਡ
ਜੋਤਵੀਰ ਜੀ ਦੂਸਰਾ ਜਿਹੜਾ ਅੱਜ ਜਿਹੜਾ ਅਕਾਲ ਤਖ਼ਤ ਸਾਹਿਬ ਤੋਂ ਫੈਸਲਾ ਆਇਆ ਮੈਂ ਉਹਦੇ ਨਾਲ 100% ਸੈਟਿਸਫਾਈ ਆ ਬਹੁਤ ਬਹੁਤ ਹੀ ਵਧੀਆ ਆਇਆ ਬਿਨਾਂ ਪੱਖਪਾਤ ਤੋਂ ਆਇਆ ਸਾਰਿਆਂ ਦੇ ਲਈ ਇੱਕੋ ਜਿਹਾ ਆਇਆ ਜਿੱਦਾਂ ਤਿੰਨ ਚਾਰ ਜਿਹੜੇ ਆਰਗੂਮੈਂਟ ਕਰ ਇੱਕ ਦੋ ਗੱਲਾਂ ਦੇ ਕਰਦੇ ਜਿਵੇਂ ਆਪਣਾ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਦਿਲਜੀਤ ਸਿੰਘ ਚੀਮਾ ਉਹ ਸਾਰਿਆਂ ਉਹਨਾਂ ਨੇ ਸਬੂਤ ਦਿਖਾ ਕੇ ਬਰਾਬਰ ਭਾ ਕੇ ਵੀ ਆ ਵੇਖੋ ਤੁਹਾਡੀ ਨਿਊਜ਼ ਲੱਗੀ ਹੈ ਤੁਹਾਡਾ ਹੀ ਬਿਆਨ ਆ ਮੁੜ ਕੇ ਉਹਨਾਂ ਦੀ ਬਿਲਕੁਲ ਨਿਰੋਲ ਸਹੀ ਸਜ਼ਾ ਲਈ ਆ ਬਹੁਤ ਸਹੀ ਵਰਡ ਦੇ ਵਿੱਚ ਇਹ ਜਾਊਗੀ
ਠੀਕ ਹੈ ਠੀਕ ਹੈ ਜੀ
ਜਸਮੈਨ ਚਾਹੇ ਕੋਈ ਸ਼ਫਾਰ ਜੀ ਕੋਈ ਕਿਸੇ ਨਾਲ ਕੋਈ ਦਰਦ ਭਾਵਨਾ ਨਹੀਂ ਸਭ ਨੂੰ ਬਰਾਬਰ ਦੀ ਸਜ਼ਾ ਦਿੱਤੀ ਹੈ ਬਹੁਤ ਵਧੀਆ ਫੈਸਲਾ ਕੀਤਾ ਉਸ ਤੋਂ ਬਾਅਦ ਜਿਹੜੀ ਹੁਣ ਨਵੀਂ ਭਰਤੀ ਹੋਊਗੀ ਨਵੀਂ ਭਰਤੀ ਹੋ ਕੇ ਉਹਦੇ ਚੋਂ ਤਾਂ ਉਹ ਪ੍ਰਧਾਨ ਚੁਣਗੇ ਕੋਈ ਉਹਦੇ ਚੋਂ ਕੋਈ ਪੱਖਪਾਤ ਨਹੀਂ ਹੋਊ ਜਿੱਦਣ ਨੂੰ ਬਹੁਤ ਸਮਝੀ ਹੋਊ ਬਾਕੀ ਜਿਵੇਂ ਜੰਗ ਲਿਆਉਣਗੇ ਗਾਂਹ ਵੀ ਨਾਲੇ ਜਿਹੜੇ ਜਿਹੜਾ ਕੁਛ ਉਹਨੇ ਤਾਂ ਹੋਇਆ ਹੁਣ ਤਾਂ ਜੋ ਥੱਲੇ ਗਈ ਸਰਕਾਰ ਗਾਂਹ ਨੂੰ ਵੀ ਜਿਹੜਾ ਕੰਮ ਕਰਨਗੇ ਉਹ ਆਪਦਾ ਸੋਚ ਸਮਝ ਕੇ ਸਟੈਪ ਸਟੈਪ ਬਾਈ ਸਟੈਪ ਕਰਨਗੇ
ਪਰ ਰਾਜਗਲ ਸਾਹਿਬ ਤੁਹਾਡੇ ਤੋਂ ਪਹਿਲਾਂ ਸਵਾਲ ਪੁੱਛਦੇ ਫਿਰ ਬਾਕੀ ਵੀ ਸਾਰਿਆਂ ਨੂੰ ਮੈਂ ਡਿਸਕਸ਼ਨ ਚ ਲੈ ਕੇ ਆਉਣਾ ਚਾਹੁੰਦਾ ਹਾਂ ਕੀ ਲੱਗਦਾ ਤੁਹਾਨੂੰ ਹੁਣ ਸੁਖਬੀਰ ਬਾਦਲ ਜੀ ਤਿੰਦੂ ਮਾਜਰਾ ਸਾਹਿਬ ਜਿਹੜੇ ਇੰਨੇ ਬੰਦੇ ਆ ਉਹ ਸਾਰੇ ਆਪਣੇ ਜਾ ਕੇ ਘਰੇ ਬਹਿ ਜਾਣਗੇ ਦੁਬਾਰਾ, ਮਤਲਬ ਸਿਆਸਤ ਚੋਂ ਬਾਹਰ ਹੀ ਹੋ ਜਾਣਗੇ ਸਾਰੇ ਇੰਨੇ ਬੰਦੇ ਆ? ਇੱਕ ਇਹਨਾਂ ਦਾ ਕੀ ਹੋਇਆ?
ਇੱਕ ਝੰਡੇ ਸਾਰੇ ਇਕੱਠੇ ਹੋ ਕੇ ਨਿਰੋਲ ਅਕਾਲੀ ਦਲ ਇਕੱਠੇ ਹੋ ਕੇ ਸਾਰਾ ਚੱਲਣਗੇ?
ਨਹੀਂ ਪਰ ਸਵਾਲ ਇਹ ਆ ਨਾ, ਸਵਾਲ ਇਹ ਆ ਤਾਂ ਫਿਰ ਜੇ ਕੱਲ ਨੂੰ ਸੁਖਬੀਰ ਬਾਦਲ ਜੀ ਦੁਆਰਾ ਰਹਿਣਗੇ ਠੀਕ ਹੈ ਕਿ ਨਹੀਂ, ਕੱਲ ਨੂੰ ਚੰਦੂ ਬਾਜਰਾ ਸਾਹਿਬ ਜਿਨ੍ਹਾਂ ਨੂੰ ਅੱਜ ਜਿਨ੍ਹਾਂ ਨੂੰ ਕਿਹਾ ਝੂਠ ਨਾ ਬੋਲੋ ਝੂਠ ਨਾ ਬੋਲੋ, ਅੱਜ ਸੁਖਬੀਰ ਬਾਦਲ ਜੀ ਨੂੰ ਇੰਨਾ ਹਾਂ ਕਰਵਾਤੀ ਤੁਸੀਂ ਇੰਨੀਆਂ ਗਲਤੀਆਂ ਕੀਤੀਆਂ, ਜੇ ਕੱਲ ਨੂੰ ਇਹੀ ਵੀਹ ਪੱਚੀ ਬੰਦੇ ਦੁਬਾਰਾ ਅਕਾਲੀ ਦਲ ਚ ਰਹਿੰਦੇ ਨੇ, ਜਿੰਨੀ ਮਰਜ਼ੀ ਤੁਸੀਂ ਨਵੀਂ ਭਰਤੀ ਕਰੀ ਜਾਓ, ਇਹਨਾਂ ਕੋਲ ਤਾਂ ਪੁਰਾਣਾ ਹੋਲਡ ਹੈ ਇਹਨਾਂ ਦਾ, ਇਹਨਾਂ ਦੇ ਪਰਿਵਾਰਾਂ ਦਾ, ਇਹਨਾਂ ਦੇ ਬੱਚਿਆਂ ਦਾ, ਇਹਨਾਂ ਦਾ ਤਾਂ ਹੋਲਡ ਪਹਿਲਾਂ ਤੋਂ ਹੀ ਹੈ। ਇਹ ਫਿਰ ਨਵਾਂ ਅਕਾਲੀ ਦਲ ਕਿੱਦਾਂ ਹੋਇਆ? ਤਾਂ ਫਿਰ ਠੀਕ ਹੈ ਜੀ, ਗੱਲ ਅੱਜ ਹੋ ਗਈ, ਫਿਰ ਤਾਂ ਪੁਰਾਣਾ ਅਕਾਲੀ ਦਲ ਦਾ ਬੈਨ ਤੇ ਲੱਗਾ ਨਾ, ਕਿਉਂਕਿ ਇਹ ਵੀ ਇੱਕ ਸਵਾਲ ਬੜਾ ਅਹਿਮ ਸੀਗਾ ਕਿ ਕਿਆ ਜਿਹੜੇ ਬੰਦੇ ਇਹਨਾਂ ਨੂੰ ਸਾਲ ਦੋ ਸਾਲ ਲਈ ਬੈਨ ਕੀਤਾ ਜਾਏਗਾ, ਵੀ ਤੁਸੀਂ ਗਲਤੀਆਂ ਕੀਤੀਆਂ ਤੁਸੀਂ ਅਕਾਲੀ ਦਲ ਨੂੰ ਬਹੁਤ।
ਤੁਹਾਡੇ ਨਾਲ ਮੈਂ 100% ਸਹਿਮਤ ਹਾਂ। ਮੈਂ ਵੀ ਜਿਹੜੀ ਜ਼ਿਆਦਾਤਰ ਮੇਰੀ ਹੁਣ ਅਸੀਂ ਆਪਾਂ ਇੱਥੇ ਵੀ ਜਾਂਦੇ ਹਾਂ, ਪ੍ਰੋਗਰਾਮ ਇੰਡੀਆ ਵੀ ਬਹੁਤ ਹੈਗੀ ਹੈ, ਮੇਰੇ ਸਾਰੇ ਹੈਗੇ ਅਕਾਲੀ ਦਲ ਪੱਕੇ ਰਹੇ ਵੀ ਆ, ਜ਼ਿਆਦਾਤਰ 70% ਲੋਕਾਂ ਦੀ 60% ਲੋਕਾਂ ਦੀ ਇਹ ਸੀਗੀ ਵੀ ਜਿਹੜਾ ਅਕਾਲੀ ਦਲ ਸਾਹਿਬ ਫੈਸਲਾ ਦੇਣਗੇ ਵੀ ਇਹਨਾਂ ਨੂੰ ਸਾਲ ਦੋ ਸਾਲ ਲਈ ਘਰੇ ਬੈਠਣ ਨੂੰ ਕਹਿਣਗੇ। ਮੈਂ ਤੁਹਾਡੇ ਨਾਲ 100% ਐਗਰੀ ਆ, ਪਰ ਉਹ ਫੈਸਲਾ ਆਇਆ ਨੀ, ਪਰ ਉਹ ਹੁਣ ਇਹਦੇ ਬਾਰੇ ਹੁਣ ਅਕਾਲੀ ਦਲ ਤੋਂ ਵੱਡਾ ਕੋਈ ਹੈ ਨੀ, ਮੈਂ ਤਾਂ ਕੁਛ ਇਹਦੇ ਬਾਰੇ ਕਿੰਤੂ ਪ੍ਰੰਤੂ ਕਰ ਨੀ ਸਕਦਾ, ਪਰ ਹਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ।
ਠੀਕ ਹੈ,
70%
ਤੁਸੀਂ ਡਿਮਾਂਡ ਸੀ। ਹੋਲਡ ਕਰੋ ਤੁਸੀਂ ਲਾਈਨ, ਇਸੇ ਤਰ੍ਹਾਂ ਹੋਲਡ ਰੱਖਣਾ, ਲਾਈਨ ਹੋਲਡ ਕਰਨਾ। ਹਾਂਜੀ, ਨੈਕਸਟ ਕਾਲ ਜੀ, ਚੈਨਲ ਵਾਈਜ਼ ਦਾ ਸਵਾਗਤ ਹੈ। ਹੈਲੋ ਜੀ ਸਰ, ਤੁਸੀਂ ਆਉਂਦੇ ਰਹੋ ਜੀ ਬਰੀਫਲੀ, ਸਮਾਂ ਬੜਾ ਘੱਟ ਆ। ਹੈਲੋ ਜੀ, ਤੁਹਾਡੀ ਹਾਂਜੀ, ਮੈਂ ਤੁਹਾਡੇ ਕੋਲ ਰੰਧਾਵਾ ਸਾਹਿਬ ਕੋਲ ਜਾਣਾ ਚਾਹ ਰਿਹਾ। ਹਾਂਜੀ, ਤੁਸੀਂ ਹੋਲਡ ਕਰੋ ਜੀ, ਸਾਰੇ ਜਿਹੜੇ ਲਾਈਨ ਹੋਲਡ ਕਰਨਾ। ਰੰਧਾਵਾ ਸਾਹਿਬ, ਮੈਂ ਤੁਹਾਨੂੰ ਦੋ ਸਵਾਲ ਤੁਹਾਡੇ ਲਈ ਇਹ ਨੇ। ਇੱਕ ਤਾਂ ਇਹ ਹੈਗਾ ਕਿ ਜੀ ਮੈਂ ਐਕਸਪੈਕਟ ਇਹ ਕਰ ਰਿਹਾ ਸੀਗਾ ਕਿ ਸਾਲ ਦੋ ਸਾਲ ਲਈ ਉਹ ਕਹਿਣਗੇ ਵੀ ਤੁਹਾਨੂੰ, ਕਿਉਂਕਿ ਸਿਰਫ ਕੈਬਿਨਟ ਨੂੰ ਐਟਲੀਸਟ ਜਿਹੜੇ ਬੰਦਿਆਂ ਨੂੰ ਬੁਲਾਇਆ ਸੀਗਾ ਵੀ 2007 ਤੋਂ ਲੈ ਕੇ 2017 10 ਸਾਲ ਦੀ ਜਿਹੜੇ ਵੀ ਕੈਬਿਨਟ ਮੈਂਬਰ ਹੈ, ਚਾਹੇ ਉਹ ਅਕਾਲੀ ਦਲ ਤੋਂ ਬਾਹਰ ਵੀ ਹੋ ਗਏ ਨੇ, ਠੀਕ ਹੈ, ਤੇ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਤਾਂ ਕਿਸੇ ਨੂੰ ਬੁਲਾ ਸਕਦੇ ਨੇ, ਉਹ ਹਾਲੇ ਵੀ ਮਨਪ੍ਰੀਤ ਬਾਦਲ ਸਾਹਿਬ ਚਾਹੇ ਬੀਜੇਪੀ ਚਲੇ ਗਏ ਨੇ, ਪਰ ਕਿਸੇ ਦਾ ਵੀ ਟਾਈਮ ਤਾਂ ਕੈਬਿਨਟ ਚ ਰਹੇ ਨੇ। ਸੋ ਮੇਰਾ ਪਹਿਲਾਂ ਇਹ ਕਹਿਣਾ ਹੈਗਾ ਹੈ ਕਿ ਪਹਿਲੀ ਚੀਜ਼ ਤਾਂ ਇਹ ਹੋ ਸਕਦੀ ਸੀਗੀ ਬਈ 2 ਸਾਲ ਤੱਕ ਜਾਂ ਸਾਲ ਤੱਕ ਜਾਂ 3 ਸਾਲ ਤੱਕ, ਸਾਲ ਤੋਂ 2-3 ਸਾਲ ਤੱਕ ਇਹ ਜਿੰਨੇ ਵੀ ਬੰਦੇ ਕੈਬਿਨਟ ਚ ਰਹੇ ਨੇ ਇੰਕਲੂਡਿੰਗ ਸੁਖਬੀਰ ਬਾਦਲ ਜੀ, ਤੁਸੀਂ ਸਿਆਸਤ ਤੋਂ ਪਰੇ ਰਹੋਗੇ ਤਾਂ ਹੀ ਅਕਾਲੀ ਦਲ ਦੁਬਾਰਾ ਤੋਂ ਨਵਾਂ ਬਣੇਗਾ ਨਾ। ਇਹ ਤਾਂ ਕੱਲ ਹੁਣ ਮਨਪ੍ਰੀਤ ਬਾਦਲ ਸਾਹਿਬ ਬੀਜੇਪੀ ਤੋਂ ਫਿਰ ਵਾਪਸ ਆ ਜਾਣਾ, ਕਹਿੰਦੇ ਜੀ ਮੈਨੂੰ ਤਾਂ ਮਤਲਬ ਕਿ ਮੈਂ ਤਾਂ ਬਾਹਰ ਸੀਗਾ। ਨੰਬਰ ਦੋ ਜੇ ਫਰਜ਼ ਕਰ ਲਓ ਇਹੀ 40-50 ਬੰਦੇ ਤੇ ਇਹਨਾਂ ਦੇ ਪਰਿਵਾਰ ਕਿਸੇ ਦੀ, ਹੁਣ ਤੁਸੀਂ ਕੀ ਦੇਖ ਰਹੇ ਹੋ ਕਾਂਗਰਸ ਦੇ ਵਿੱਚ ਵੀ? ਤੁਸੀਂ ਇਹ ਦੇਖ ਰਹੇ ਹੋ ਜੀ ਮੈਂ ਨੀ ਖੜਾ ਹੋਇਆ ਮੇਰੀ ਵਾਈਫ ਨੂੰ ਟਿਕਟ ਦੇ ਦਿਓ, ਮੈਂ ਨੀ ਖੜਾ ਹੋਇਆ ਮੇਰੀ ਵਾਈਫ ਨੂੰ ਦੇ ਦਿਓ, ਮੈਂ ਨੀ ਖੜਾ ਹੋਇਆ ਮੇਰੇ ਪੁੱਤ ਨੂੰ ਦੇ ਦਿਓ, ਮੈਂ ਨੀ ਖੜਾ ਹੋਇਆ ਮੇਰੀ ਨੂੰਹ, ਮਤਲਬ ਕੋਈ ਨਾ ਕੋਈ ਰਿਸ਼ਤੇਦਾਰ ਲਿਆਈ ਜਾ ਰਹੇ ਸਾਰੇ ਜਣੇ, ਠੀਕ ਹੈ ਕਿ ਨਹੀਂ? ਸੋ ਕੱਲ ਨੂੰ ਇਹਨਾਂ ਨੂੰ ਇਹ ਵੀ ਹੋਣਾ ਚਾਹੀਦਾ ਵੀ ਜੇ ਇਹੀ 30-40 ਬੰਦੇ ਤੇ ਇਹਨਾਂ ਦੇ ਰਿਸ਼ਤੇਦਾਰ, ਉਹੀ 100 ਬੰਦੇ ਨੇ ਦੁਬਾਰਾ ਅਕਾਲੀ ਦਲ ਤੇ ਕਬਜ਼ਾ ਕਰਨਾ ਹੈ, ਤੁਸੀਂ ਕੱਲ ਨੂੰ ਨਵਾਂ 10,000 ਬੰਦਾ ਭਰਤੀ ਕਰ ਲਓ। 6 ਮਹੀਨੇ ਕਹਿੰਦੇ 6 ਮਹੀਨੇ ਭਰਤੀ ਕਰਨੀ, ਤੁਸੀਂ 10,000 ਬੰਦਾ ਨਵਾਂ ਭਰਤੀ ਕਰ ਲਓ। ਇਹਨਾਂ ਕੋਲ ਪੈਸਾ ਆ, ਤਾਕਤ ਹੈ, ਰਿਸੋਰਸਿਸ ਹੈ, ਕਿਹੜਾ ਇਹਨਾਂ 30-40 ਬੰਦਿਆਂ ਦੇ ਨਾਲ ਦੁਬਾਰਾ ਮੱਥਾ ਲਗਾਊਗਾ? ਕੌਣ ਬੰਦਾ ਮੱਥਾ ਲਗਾਊਗਾ? ਅੱਗੇ ਵੀ ਇੱਕ ਹੀ ਸਕਣ। ਤੇ ਆਖਰੀ ਮੇਰਾ ਬੇਨਤੀ ਹੈ ਕਿ ਕਿਉਂ ਨਹੀਂ ਇਹ ਜਿਹੜੇ ਬੰਦੇ ਦੇਖੋ ਜਿਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਕਹਿਤਾ ਗਿਆ, ਅਕਾਲ ਤਖ਼ਤ ਸਾਹਿਬ ਤੋਂ ਕਹਿਤਾ ਵੀ ਤੁਸੀਂ ਝੂਠ ਨਾ ਬੋਲੋ, ਚੰਦੂ ਬਾਜਰਾ ਸਾਹਿਬ ਨੂੰ ਕਿਹਾ ਗਿਆ ਤੁਸੀਂ ਝੂਠ ਨਾ ਬੋਲੋ, ਜਿਨ੍ਹਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਕਹਿ ਕੇ ਸੁਖਬੀਰ ਬਾਦਲ ਜੀ ਨੇ ਮੰਨ ਲਿਆ ਵੀ ਸਾਰਾ ਗਲਤ ਆ, ਹੋਰ ਵੀ ਜਿੰਨੇ ਮੰਤਰੀ ਨੇ, ਉਹ ਆਪਣੇ ਆਪ ਹੀ ਫੈਸਲਾ ਲੈਣ ਵੀ ਦੇਖੋ ਅਸੀਂ 40-50 ਸਾਲ ਹੋ ਗਏ ਨੇ, ਅਸੀਂ 40-50 ਸਾਲ, ਸਾਡੀ ਸਿੱਖਾਂ ਦੀ ਸਭ ਤੋਂ ਪੁਰਾਣੀ ਪਾਰਟੀ, ਅਸੀਂ ਸਿੱਖ ਕਮਿਊਨਿਟੀ ਨੂੰ ਗਲਤ ਦਿਸ਼ਾ ਵੱਲ ਲਿਜਾਂਦੇ ਰਹੇ, ਤਾਂ ਮੰਨ ਗਏ ਗਲਤ ਦਿਸ਼ਾ ਵੱਲ। ਅਸੀਂ ਤਾਂ ਉਸ ਬੰਦੇ ਨੂੰ, ਬਾਬੇ ਨੂੰ, ਝੂਠੇ ਸਾਧ ਨੂੰ ਮਾਫੀ ਦੇ ਦਿੱਤੀ ਜਿਹੜੇ ਬੰਦੇ ਨੇ ਮਾਫੀ ਵੀ ਨਹੀਂ ਮੰਗੀ, ਤੇ ਅਸੀਂ ਹੁਣ 2 ਸਾਲ ਲਈ ਇੰਨਾ ਜ਼ਿਆਦਾ ਗਲਤ ਕੰਮ ਕੀਤਾ ਵੀ ਅਸੀਂ ਸਿਆਸਤ ਚੋਂ ਬਾਹਰ, ਨਵੀਂ ਜਨਰੇਸ਼ਨ ਆਏ ਉਹ ਆਪਣੇ ਆਪ ਸੰਭਾਲੇ, ਲੋਕਾਂ ਨੂੰ ਸੰਭਾਲ ਦਿਓ। ਇਹ 3-4 ਮੇਰੇ ਸਵਾਲ ਨੇ, ਰੰਧਾਵਾ ਸਾਹਿਬ ਡਿਟੇਲ ਚ ਵਿਚਾਰ ਦਿਓ। ਗੋਹਿਲ,
ਦੇਖੋ ਜਿਸ ਤਰੀਕੇ ਦੇ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੁਕਮਨਾਮੇ ਆਏ ਨੇ, ਔਰ ਜਿਹੜਾ ਇਹ ਤਰੀਕਾ ਜਾਂ ਪਾਸਟ ਦੀ ਹਿਸਟਰੀ ਨੂੰ ਅਸੀਂ ਧਿਆਨ ਦੇ ਵਿੱਚ ਰਿਪੀਟ ਕਰੀਏ ਉਸ ਹਿਸਟਰੀ ਨੂੰ, ਜਿਹੜਾ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਛੇਕਿਆ ਗਿਆ ਜਾਂ ਉਥੋਂ ਉਹਨੂੰ ਤਨਖਾਹ ਲੱਗੀ ਹੈ, ਉਹਦਾ ਰਿਵਾਈਵ ਸਰਵਾਈਵ ਕਰਨਾ ਸਿੱਖ ਜਗਤ ਦੇ ਵਿੱਚ ਨੈਕਸਟ ਟੂ ਇੰਪੋਸੀਬਲ ਹੈ। ਸਾਡੇ ਕੋਲ ਐਗਜ਼ਾਮਪਲਸ ਨੇ, ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸਭ ਤੋਂ ਵੱਡਾ ਲੀਡਰ ਮਾਸਟਰ ਤਾਰਾ ਸਿੰਘ, ਮਾਸਟਰ ਤਾਰਾ ਸਿੰਘ ਦਾ ਡਾਊਨਫਾਲ ਆ ਰਿਹਾ ਉਹਨਾਂ ਨੇ ਜਦੋਂ ਆਇਆ ਆ ਉਹਨਾਂ ਨੇ ਰਿਵਾਈਵ ਕਰਨ ਦੀ ਸਰਵਾਈਵ ਕਰਨ ਦੀ ਕੋਸ਼ਿਸ਼ ਕੀਤੀ ਆ ਪਰ ਸਿੱਖ ਜਗਤ ਨੇ ਉਹਨਾਂ ਦੀਆਂ ਇੰਨੀਆਂ ਪ੍ਰਾਪਤੀਆਂ ਸਨ ਉਨੀਆਂ ਪ੍ਰਾਪਤੀਆਂ ਦੇ ਬਾਵਜੂਦ ਜਦੋਂ ਸਮਾਂ ਆਇਆ ਔਰ ਉਹਨਾਂ ਨੂੰ ਸਿੱਖ ਸੰਗਤ ਨੇ ਨਕਾਰਿਆ ਬਰਨਾਲਾ ਸਾਹਿਬ ਉਹ ਅਕਾਲ ਤਖ਼ਤ ਸਾਹਿਬ ਤੇ ਆਏ ਮੁੜ ਕੇ ਸਰਵਾਈਵ ਰਿਵਾਈਵ ਨਹੀਂ ਕਰ ਸਕੇ ਉਹਨਾਂ ਕੋਲ ਇੰਨੀ ਪਾਵਰ ਆਈ ਬੂਟਾ ਸਿੰਘ ਗਿਆਨੀ ਜੈਲ ਸਿੰਘ ਹੋਰ ਵੀ ਜਿੰਨੀਆਂ ਅਸੀਂ ਹਜ਼ਾਰਾਂ ਐਗਜ਼ਾਮਪਲਸ ਦੇ ਸਕਦੇ ਹਾਂ ਇਹਨਾਂ ਨੂੰ ਇਹ ਕੋਈ ਪ੍ਰੋਸੀਜਰ ਨਹੀਂ ਹੋਊਗਾ ਕਿ ਉਹਨਾਂ ਤੇ ਬੈਨ ਲਾ ਸਕਦੇ ਨੇ ਜਾਂ ਜੋ ਸਿੰਘ ਸਾਹਿਬਾਨ ਨੇ ਕੀਤਾ ਬੜੀ ਸਿਆਣਪ ਦੇ ਨਾਲ ਉਹ ਫੈਸਲਾ ਕੀਤਾ ਇਹਨਾਂ ਦੇ ਨਾਲ ਜੇ ਇਹ ਉਹਨਾਂ ਨੂੰ ਬੈਨ ਲਾਉਂਦੇ ਤੇ ਉਹ ਹੋ ਸਕਦਾ ਸੀ ਕਿ ਉਹ ਰਿਟੈਲੀਏਟ ਹੁੰਦੇ ਲੋਕ ਪਰ ਹੁਣ ਉਹਨਾਂ ਨੂੰ ਲੋਕ ਨਕਾਰਨਗੇ ਔਰ ਉਹ ਵੀ ਕਿਉਂਕਿ ਡੈਮੋਕਰੇਟਿਕ ਸਿਸਟਮ ਦੇ ਵਿੱਚ ਆ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਸਿਸਟਮ ਬਣਿਆ ਹੋਇਆ ਤੇ ਜੇ ਉਹ ਲੋਕਾਂ ਵੱਲੋਂ ਨਕਾਰੇ ਗਏ ਵੋਟਰਾਂ ਵੱਲੋਂ ਨਕਾਰੇ ਗਏ ਤੇ ਮੇਰਾ ਖਿਆਲ ਹੈ ਕਿ ਉਹ ਸਦਾ ਲਈ ਉਹਨਾਂ ਦੇ ਪਰਿਵਾਰ ਵੀ ਲਾਂਭੇ ਹੋ ਜਾਣਗੇ ਇੱਕ ਨਹੀਂ ਸਾਰਿਆਂ ਦੇ ਪਰਿਵਾਰ ਕਿੱਥੇ ਅੱਜ ਕਹਿ ਰਹੇ ਪਰਿਵਾਰ
ਠੀਕ ਹੈ
ਹਾਂਜੀ ਝੰਡੇ ਝੋਲਦੇ ਸੀ ਸੋ ਮੈਂ 20 ਐਗਜ਼ਾਮਪਲਾਂ ਦੇ ਸਕਦਾ ਜਿਹੜੀਆਂ ਨਹੀਂ ਜਿਹੜੇ ਸੰਗਤ ਵੱਲੋਂ ਨਕਾਰੇ ਜਾਣਗੇ ਉਹ ਜਿਹੜੇ ਉਹ ਮੁੜ ਕੇ ਉੱਗ ਨਹੀਂ ਸਕਦੇ ਉਹ ਮੁੜ ਕੇ ਉੱਠ ਨਹੀਂ ਸਕਦੇ
ਠੀਕ ਹੈ ਤਿੰਨ ਚਾਰ ਪੁਆਇੰਟ ਬ੍ਰੇਕ ਦਾ ਸਾਨੂੰ ਇਸ਼ਾਰਾ ਬ੍ਰੇਕ ਤੋਂ ਬਾਅਦ ਆ ਕੇ ਮੈਂ ਮਨਮੋਹਨ ਵਾਲੀਆ ਜੀ ਦੇ ਵਿਚਾਰ ਲਵਾਂਗਾ ਗੁਰਦੀਪ ਜੀ ਦੇ ਵਿਚਾਰ ਲੈਣਾ ਚਾਹੁੰਦਾ ਹਾਂ ਮਨਮੋਹਨ ਵਾਲੀਆ ਜੀ ਤੋਂ ਮੈਂ ਪੁੱਛਣਾ ਚਾਹਾਂਗਾ ਬ੍ਰੇਕ ਤੋਂ ਬਾਅਦ ਕਿ ਆਮ ਆਦਮੀ ਪਾਰਟੀ ਲਈ ਇਹ ਚੰਗੀ ਗੱਲ ਹੈ ਜਾਂ ਉਹਨਾਂ ਨੂੰ ਲੱਗਦਾ ਹੈ ਕਿ ਜੇ ਅਕਾਲੀ ਦਲ ਹੁਣੇ 6 ਮਹੀਨੇ ਦਾ ਵਖਵਾ ਲਿਆ ਜੇ ਅਕਾਲੀ ਦਲ ਦੁਬਾਰਾ ਰਿਵਾਈਵ ਹੋ ਗਿਆ ਤੇ ਸਿੱਖ ਸੰਗਤ ਜਿਹੜੀ ਹੈ ਦੁਬਾਰਾ ਇਸ ਤਰਫ ਚੱਲ ਪਈ ਠੀਕ ਹੈ ਜੀ ਤੇ ਇਹ ਕਾਂਗਰਸ ਲਈ ਵੀ ਸਵਾਲ ਖੜੇ ਹੋ ਸਕਦੇ ਨੇ ਗੁਰਦੀਪ ਜੀ ਇਹ ਆਮ ਆਦਮੀ ਪਾਰਟੀ ਲਈ ਵੀ ਕਿਉਂਕਿ ਹਜੇ 2027 ਦੇ ਵਿੱਚ ਟਾਈਮ ਹੈ ਹਾਲਾਂਕਿ ਅਸੀਂ ਕਹਿਤਾ ਸੀਗਾ ਕਿ 2027 ਦਾ ਬਿਲਕੁਲ ਬਚ ਗਿਆ ਸੀ ਉਸੇ ਦਿਨ 2024 ਨੂੰ ਜਿੱਦਾਂ ਹੀ ਲੋਕ ਸਭਾ ਖਤਮ ਹੋਈ ਅਗਲੇ ਦਿਨ ਤੋਂ ਤਿਆਰੀ ਸਟਾਰਟ ਹੋ ਗਈ 2027 ਦੀ ਪੰਜਾਬ ਦੇ ਵਿੱਚ ਘੱਟੋ ਘੱਟ 6 ਫਰੰਟ ਖੁੱਲਣਗੇ ਔਰ 6 ਫਰੰਟ ਜਿਹੜੇ ਅਸੀਂ ਵਾਰ ਵਾਰ ਕਹਿੰਦੇ ਹਾਂ ਕਿਉਂਕਿ ਜ਼ਿਆਦਾਤਰ ਸਟੇਟਸ ਅਸੀਂ ਦੇਖਦੇ ਹਾਂ 2 ਫਰੰਟਾਂ 3 ਫਰੰਟਾਂ ਮਹਾਰਾਸ਼ਟਰ 'ਚ ਬਹੁਤ ਸਾਰੀਆਂ ਪਾਰਟੀਆਂ ਪਰ ਫਰੰਟ 2 ਹੀ ਸੀਗੇ ਗਰੁੱਪ 2 ਬਣੇ ਲੇਕਿਨ ਪੰਜਾਬ ਇੱਕ ਮੈਂ ਬਿਲਕੁਲ ਤੁਹਾਡੇ ਕੋਲ ਆ ਜਾਂਦਾ ਪੰਜਾਬ ਇੱਕ ਐਸੀ ਜਗ੍ਹਾ ਜਿੱਥੇ 6 ਫਰੰਟ ਖੁੱਲਣਗੇ ਔਰ ਉਹਦੇ ਵਿੱਚ ਅਕਾਲੀ ਦਲ ਮੈਨੂੰ ਲੱਗਦਾ ਹੈ ਕਿ ਜੇ ਵਾਕਈ ਡੈਮੋਕਰੈਟਿਕ ਪ੍ਰੋਸੈਸ ਜਿਸ ਤਰ੍ਹਾਂ ਦਾ ਨਵਾਂ ਸਾਹਿਬ ਕਹਿ ਰਹੇ ਨੇ ਜੇ ਵਾਕਈ ਉਹ ਡੈਮੋਕਰੈਟਿਕ ਪ੍ਰੋਸੈਸ ਫਾਲੋ ਕੀਤਾ ਗਿਆ ਤੇ ਅਕਾਲੀ ਦਲ ਸਟਰੋਂਗ ਫਰੰਟ ਬਣ ਕੇ ਉਭਰ ਸਕਦਾ ਹੈ ਕਿ ਹੁਣ ਇਹ ਬੀਜੇਪੀ ਵੱਲ ਨਹੀਂ ਜਾਣਗੇ ਹੁਣ ਆਪਣੇ ਆਪ ਇੱਕ ਸਟਰੋਂਗ ਤਾਕਤ ਬਣ ਕੇ ਉਭਰਨਗੇ ਜਿਹਦੇ ਕਾਰਨ ਕਿ ਪੰਜਾਬ ਦੇ ਵਿੱਚ ਬੈਕ ਟੂ ਬੈਕ 2 ਵਾਰ ਰਾਜ ਵੀ ਕੀਤਾ ਅਕਾਲੀ ਦਲ ਨੇ ਜ਼ਿਆਦਾ ਪਹਿਲਾਂ ਨਹੀਂ ਇਸੇ ਸੈਂਚੁਰੀ ਦੇ ਵਿੱਚ ਬੈਕ ਟੂ ਬੈਕ 2 ਵਾਰ ਉਹਨੇ ਸਰਕਾਰ ਬਣਾਈ ਲੇਕਿਨ ਅੱਜ ਦੀ ਘੜੀ ਅਸੀਂ ਦੇਖਦੇ ਹਾਂ ਕਿ ਜਦ ਅਸੀਂ ਲੋਕ ਸਭਾ ਇਲੈਕਸ਼ਨ ਦੇਖੀਆਂ ਕਾਂਗਰਸ ਵੈਰੀ ਵੈਰੀ ਸਟਰੋਂਗ ਸਾਨੂੰ ਪਤਾ ਸੀਗਾ ਕਿ 13 ਤੋਂ ਮੈਜੋਰਟੀ ਉਹਨਾਂ ਨੇ ਲਿਜਾਣੀ ਹੈ 6 ਤੋਂ 8 ਅਸੀਂ ਕਿਹਾ ਸੀਗਾ 7 ਲੈ ਗਏ ਮੈਜੋਰਟੀ ਕਾਂਗਰਸ ਹੁਣ ਬਾਈਪੋਲਸ ਹੋਈਆਂ ਨੇ ਅਸੀਂ ਦੇਖਿਆ ਦੁਬਾਰਾ ਉੱਭਰ ਕੇ ਜੇ ਇਹਨਾਂ ਦਾ ਬੰਦਾ ਬਾਗੀ ਨਾ ਹੁੰਦਾ ਤੇ 4 ਕਲੀਨ ਸਵੀਪ ਸੀਗਾ 3 ਫਿਰ ਵੀ ਲੈ ਗਏ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਸਟਿਲ ਵੈਰੀ ਵੈਰੀ ਸਟਰੋਂਗ ਆਮ ਆਦਮੀ ਪਾਰਟੀ ਸਟਰੋਂਗ ਕਾਂਗਰਸ ਸਟਰੋਂਗ ਨਜ਼ਰ ਆ ਰਹੀ ਹੈ ਅਕਾਲੀ ਦਲ ਬੀਜੇਪੀ ਹੋਰ ਕੋਈ ਵੀ ਸਾਨੂੰ ਇੰਨਾ ਨਜ਼ਰ ਨਹੀਂ ਆ ਰਿਹਾ ਮਨਮੋਹਨ ਵਾਲੀ
ਛੋਟੀ ਹੋਰ ਗੱਲ ਐਡ ਕਰਾਂਗਾ
ਗੋ ਐਡ
ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਘਰ ਬੈਠ ਕੇ ਕੋਸਦੇ ਨੇ ਉਹ ਵੀ ਜਿਹੜੇ ਪੁਰਾਣੇ ਅਕਾਲੀ ਕਹਿ ਲਓ ਜਾਂ ਹੋਰ ਜਿਹੜੇ ਇੱਥੋਂ ਨਿਰਾਸ਼ ਹੋ ਕੇ ਵੱਖ ਹੋਏ ਆ ਵਕਤ ਦੀ ਜ਼ਰੂਰਤ ਇਹ ਮੰਗ ਕਰਦੀ ਆ ਕਿ ਹੁਣ ਵੋਟਾਂ ਬਣਾਉਣ ਦਾ ਟਾਈਮ ਆ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀਆਂ ਵੋਟਾਂ ਨੇ ਜਾਂ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰਾਂ ਦੀਆਂ ਨੇ ਜਿਹੜੇ ਦੇਸੀ ਪਰਦੇਸੀ ਜਾਂ ਉਸ ਦੇਸ਼ ਦੇ ਵਿੱਚ ਬਹਿ ਕੇ ਰੌਲਾ ਪਾਉਂਦੇ ਸੀ ਹਾਂਜੀ ਕਿ ਇਹ ਮਾੜੇ ਕੰਮ ਕਰ ਗਿਆ ਗਲਤ ਬੰਦਿਆਂ ਦੇ ਹੱਥ ਦੇ ਵਿੱਚ ਪਰਿਵਾਰ ਦੇ ਵਿੱਚ ਆ ਗਿਆ ਹੁਣ ਉਹਨਾਂ ਦਾ ਵਕਤ ਆ ਕਿ ਮੈਂਬਰਸ਼ਿਪ ਬਣਾਓ ਭਾਵੇਂ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ ਨੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀਆਂ ਵੋਟਾਂ ਨੇ ਉਹਨਾਂ ਦੇ ਮੈਂਬਰ ਬਣੋ ਮੈਂਬਰ ਬਣ ਕੇ ਡੈਮੋਕਰੈਟਿਕ ਤਰੀਕੇ ਦੇ ਨਾਲ ਵੋਟ ਕਾਸਟ ਕਰਕੇ ਤਾਂ ਉਹਨੂੰ ਰਿਪਲੇਸਮੈਂਟ ਕਰੋ ਜਿਹੜਾ ਤੁਸੀਂ ਪਹਿਲਾਂ ਬੇਸਮੈਂਟ ਚ ਬਹਿ ਕੇ ਰੌਲਾ ਪਾਉਂਦੇ ਆ ਨਾ ਵੀ ਅਕਾਲੀ ਦਲ ਮਾੜਾ ਬਦਲਣ ਦਾ ਵੇਲਾ ਆ ਔਰ ਤੁਸੀਂ ਸੁਹਿਰਦੇ ਹੋ ਪੰਜਾਬ ਦੇ ਤੁਸੀਂ ਇਸ ਪੰਜਾਬ ਦੀ ਖੇਤਰੀ ਪਾਰਟੀ ਆ ਤੇ ਤੁਸੀਂ ਹੁਣ ਵੋਟਾਂ ਦਾ ਟਾਈਮ ਹੈ ਪਹਿਲਾਂ ਇਹਨੂੰ ਵੋਟਾਂ ਦਾ ਬਣਾਓ ਫੇਰ ਹੀ ਪਾਓਗੇ ਸੋ ਤੁਹਾਡਾ ਜਿਹੜਾ ਫਰਜ਼ ਆ ਸਿਰਫ ਪੋਸਣ ਤੱਕ ਨਹੀਂ ਹੈਗਾ ਆਮ ਜਨਤਾ ਦਾ ਸੰਗਤ ਦਾ ਵੀ ਇੱਕ ਫਰਜ਼ ਬਣਦਾ ਆ ਵੀ ਤੁਸੀਂ ਜੇ ਹੁਣ ਪਾਰਟੀਸਪੇਸ਼ਨ ਕਰਨ ਦਾ ਟਾਈਮ ਆਇਆ ਤੇ ਤੁਸੀਂ ਪਾਸੇ ਪਾਰਟੀਸਪੇਟ ਕਰੋ ਜਿਹੜੀ ਤੁਸੀਂ ਵੋਟਾਂ ਦੇ ਨਾਲ ਕਰ ਰਹੇ ਹੋ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਨੂੰ ਬੜਾ ਸੁਲਝਿਆ ਸੰਵਿਧਾਨ ਦੱਸਿਆ ਹੋਇਆ ਡੈਮੋਕਰੈਟਿਕ ਤਰੀਕਾ ਜਿਹੜਾ ਕਿ ਉਦੋਂ ਹਿੰਦੁਸਤਾਨ ਵੀ ਨਹੀਂ ਸੀ ਜੰਮਿਆ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਤੁਹਾਨੂੰ ਤਰੀਕਾ ਦੱਸ ਦਿੱਤਾ ਸੀ ਡੈਮੋਕਰੇਟਿਕ ਵੇ ਵੋਟਾਂ ਦੇ ਨਾਲ ਜਿਹੜੇ ਆਪਣੇ ਮੈਂਬਰ ਚੁਣਨ ਦਾ ਸੋ ਮੇਰਾ ਖਿਆਲ ਜੇ ਤੁਸੀਂ ਉਹਨੂੰ ਫਾਲੋ ਸਾਹ ਸੰਗਤ ਕਰ ਲੈਂਦੀ ਆ ਇਹ ਜਿਹੜੇ ਕੋਡ ਆ ਜਿਹੜੇ ਇਹ ਕੋਡ ਦੇ ਜ਼ਿੰਮੇਵਾਰ ਨੇ ਤੁਸੀਂ ਉਹਨਾਂ ਨੂੰ ਇੱਕ ਪਾਸੇ ਕਰ ਸਕਦੇ ਹੋ ਪਰ ਜੇ ਤੁਸੀਂ ਕੋਸੀ ਜਾਂਦੇ ਹੋ ਬੇਸਮੇੜ ਚ ਬਹਿ ਕੇ ਦੇਸਾਂ ਪ੍ਰਦੇਸਾਂ ਦੇ ਵਿੱਚ ਬਹਿ ਕੇ ਜਾਂ ਉੱਥੋਂ ਦੀਆਂ ਜਥੇਬੰਦੀਆਂ ਅਕਾਲੀ ਦਲ ਨੂੰ ਕੋਸੀ ਜਾਂਦੀਆਂ ਉਹ ਵੇੜਾ ਨਹੀਂ ਹੈਗਾ ਇਹ ਵੇੜਾ ਹੈ ਐਕਸ਼ਨ ਦਾ ਜੇ ਤੁਸੀਂ ਯਕੀਨ ਕਰੋਗੇ ਅਗਲੇ 6 ਮਹੀਨੇ ਸਾਲ ਦੇ ਵਿੱਚ ਔਰ ਪੰਜਾਬ ਦੇ ਵਿੱਚ ਵੀ ਇੱਕ ਨਿਬਰ ਪਾਰਟੀ ਔਰ ਉਹ ਪਾਰਟੀ ਜਿਹੜੀ ਤੁਹਾਡੀ ਆਪਣੀ ਮਾਂ ਪਾਰਟੀ ਆ ਉਹ ਆ ਸਕਦੀ
ਮਨਮੋਹਨ ਵਾਲੀਆ ਜੀ
ਇਸ ਤੋਂ ਪਹਿਲਾਂ ਕਿ ਮੈਂ ਕੁਝ ਕਵਾਂ ਰੰਧਾਵਾ ਸਾਹਿਬ ਕੋਲੋਂ ਹੱਥ ਜੋੜ ਕੇ ਰਿਸਪੈਕਟਫੁਲੀ ਇੱਕ ਤਵੱਕੋ ਕਰੂੰਗਾ ਕਿ ਜਿੰਨਾ ਚਿਰ ਮੈਂ ਬੋਲੂੰਗਾ ਕਲੈਰੀਫਿਕੇਸ਼ਨ ਕੋਈ ਨਾ ਦੇਣ ਵਿੱਚ ਪਲੀਜ਼ ਰਿਸਪੈਕਟਫੁਲੀ
ਥੈਂਕ ਯੂ ਜੀ
ਮੇਰਾ ਸਿਰਫ ਕਹਿਣ ਦਾ ਮਤਲਬ ਹੈ ਜਿਵੇਂ ਹੁਣੇ ਜਿੱਥੋਂ ਇਹਨਾਂ ਨੇ ਕਿਹਾ ਵੀ ਬੇਸਮੈਂਟਾਂ ਚ ਬਹਿ ਕੇ ਲੋਕੀ ਐਂ ਕਰਦੇ ਆ ਆਪਾਂ ਤਾਂ ਵਾਈ ਚੈਨਲ ਦੇ ਉੱਤੇ ਬੈਠੇ ਥੋੜੀ ਦੇਰ ਪਹਿਲਾਂ ਜਦੋਂ ਸ਼ੁਰੂ ਕੀਤਾ ਸੀ ਅਕਾਲੀ ਦਲ ਦਾ ਕਿੰਨੀ ਕੁ ਤਹਿ ਲਾਈ ਸੀਗੀ ਕਿ ਆਪਾਂ ਇਹ ਮੈਸੇਜ ਹੁਣ ਦੇਣਾ ਚਾਹ ਰਹੇ ਹਾਂ ਵੀ ਆਪਾਂ ਹੁਣ ਠੀਕ ਹੈ ਮੈਂ ਉੱਥੋਂ ਜਿੱਥੋਂ ਗੱਲ ਇਹ ਛੱਡੀ ਹੈ ਮੈਂ ਉੱਥੇ ਸ਼ੁਰੂ ਕਰਨਾ ਮੇਰੀ ਗੱਲ ਨੂੰ ਇਹਨਾਂ ਨੇ ਥੋੜਾ ਮਿਸ ਇੰਟਰਪ੍ਰੈਟ ਕੀਤਾ ਮੈਨੂੰ ਤਾਂ ਫੀਲ ਹੋਇਆ ਜੋ ਅੱਜ ਜਥੇਦਾਰ ਸਾਹਿਬ ਨੇ ਬਹੁਤ ਚਿਰ ਤੋਂ ਉਡੀਕ ਸੀ ਜਿਸ ਚੀਜ਼ ਦੀ ਉਹ ਫੈਸਲਾ ਦਿੱਤਾ ਮੈਂ ਵੀ ਸਿੱਖ ਹਾਂ ਮੈਂ ਵੀ ਦਿਲੋਂ ਖੁਸ਼ ਹਾਂ ਕਿ ਅੱਜ ਬੈਟਰ ਲੇਟ ਦੈਨ ਨੈਵਰ ਅੱਜ ਜਥੇਦਾਰ ਸਾਹਿਬ ਨੇ ਬੜੀ ਚਿਰ ਦੀ ਬਹੁਤ ਚਿਰਾਂ ਦੇ ਵਿੱਚ ਜਿਹੜੀ ਇੱਕ ਕਿਸਮ ਦੀ ਸੋਚ ਮਰ ਚੁੱਕੀ ਸੀ ਵੀ ਇਹ ਕਾਲ ਤਖ਼ਤ ਤੋਂ ਇਸ ਤਰ੍ਹਾਂ ਆ ਸਕਦਾ ਕਦੀ ਇਸ ਤਰ੍ਹਾਂ ਅੱਜ ਜੋ ਦਿਖਦਾ ਹੈ ਸੋ ਵਿਕਦਾ ਹੈ ਅੱਜ ਤੱਕ ਦਿਖਿਆ ਆਈ ਹੈ ਭਾਵੇਂ ਉਹ SGPC ਦੀ ਗੱਲ ਕਰੀਏ ਭਾਵੇਂ ਉਹ ਅਕਾਲ ਤਖ਼ਤ ਦੀ ਗੱਲ ਕਰੀਏ ਜੋ ਪਰਚੀ ਨਿਕਲਦੀ ਸੀ ਜੋ ਹੁਕਮਨਾਮਾ ਉੱਥੋਂ ਕੋਠੀ ਚੋਂ ਨਿਕਲਦਾ ਸੀ ਉਹੀ ਕੁਛ ਹੁੰਦਾ ਸੀਗਾ ਬਹੁਤ ਹੀ ਚੰਗਾ ਹੋਇਆ ਸਿੱਖ ਸੰਗਤ ਭਾਵੇਂ ਉਹ ਇੰਡੀਆ ਚ ਬੈਠੀ ਹੈ ਭਾਵੇਂ ਉਹ ਵਿਦੇਸ਼ਾਂ ਚ ਬੈਠੀ ਹੈ ਦਿਲੋਂ ਧੰਨਵਾਦੀ ਆ ਇਸ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਦਾ ਕਿ ਉਨ੍ਹਾਂ ਨੇ ਮੁੜ ਕੇ ਉਹਨੂੰ ਰਿਵਾਈਵ ਕੀਤਾ ਮੈਂ ਜਿੱਥੋਂ ਗੱਲ ਛੱਡੀ ਸੀ ਇਹ ਗੱਲ ਕੋਈ ਰੌਲਾ ਨਹੀਂ ਕੋਈ ਬਾਦਲ ਸਾਹਿਬ ਦੀ ਗੱਲ ਕਰੀਏ ਦੂਜੇ ਦੀ ਤੀਜੀ ਗੱਲ 1 ਪੁਆਇੰਟ ਪ੍ਰੋਗਰਾਮ ਸੀਗਾ ਸਿਰਫ 1 ਪੁਆਇੰਟ ਪ੍ਰੋਗਰਾਮ ਕੀ ਸੀਗਾ ਔਰ ਸਿਰਫ SGPC ਦਾ ਕੰਟਰੋਲ ਦਾ ਸੀਗਾ ਬਾਦਲ ਸਾਹਿਬ ਨੇ ਕੀ ਲੈਣਾ ਦੇਣਾ ਬਾਕੀ ਇਹਨਾਂ ਬਾਦਲ ਸਾਹਿਬ ਹੁਣ ਲੋਕਾਂ ਦੀਆਂ ਗੱਲਾਂ ਨੇ ਮੈਂ ਕਿਹਾ ਜਾ ਕੇ ਦੇਖਿਆ ਲੋਕੀ ਤਾਂ ਇਹ ਕਹਿੰਦੇ ਜਦੋਂ ਬਾਦਲ ਸਾਹਿਬ ਦੀ ਮਿਸਿਜ ਦੀ ਡੈਥ ਹੋਈ ਹੈ ਲੰਗਰ ਵੀ SGPC ਤੋਂ ਗਿਆ ਕਹਿਣ ਵਾਲੇ ਬੜਾ ਕੁਛ ਕਹਿੰਦੇ ਨੇ ਅੱਜ SGPC ਦੇ ਕੋਲ ਇੰਨੇ ਕੁ ਫੰਡ ਨੇ ਉਹਨਾਂ ਫੰਡਸ ਨੂੰ ਕੰਟਰੋਲ ਕਰਨ ਵਾਸਤੇ ਇਹ ਸਾਰੀ ਪੋਲੀਟਿਕਸ ਅੰਦਰ ਵੜੀ ਸਾਰਾ ਕੁਛ ਕੀਤਾ ਪਰਮਾਤਮਾ ਮਿਹਰ ਕਰੇ ਜਿਸ ਵਧੀਆ ਤਰੀਕੇ ਨਾਲ ਅੱਜ ਅਕਾਲ ਤਖ਼ਤ ਸਾਹਿਬ ਨੇ ਕਮਾਂਡ ਆਪਣੇ ਹੱਥ ਚ ਲਈ ਹੈ ਜੋ ਅੱਜ ਸਿੱਖ ਧਰਮ ਨੂੰ ਇੱਕ ਸੇਧ ਦਿੱਤੀ ਹੈ ਦੇਖੋ ਇਹ ਬੜੀ ਤੁਸੀਂ ਹੁਣ ਵਿੱਚ ਪੁਆਇੰਟ ਟੱਚ ਕਰ ਰਹੇ ਸੀ ਕਿ 1-2 ਸਾਲ ਉਹਨਾਂ ਨੂੰ ਦੇਖੋ ਇਹ ਡੈਮੋਕਰੇਸੀ ਦੀ ਵੀ ਗੱਲ ਕਰਦੇ ਆ ਨਾ ਅੱਜ ਹੋ ਸਕਦਾ ਕਿ ਜਿਹੜੇ ਇਹਨਾਂ ਲੀਡਰਾਂ ਨੇ ਕੁਛ ਕੀਤਾ ਉਹਨਾਂ ਦੀ ਔਲਾਦ ਆਪਾਂ ਉਹਨੂੰ ਡੈਮੋਕਰੇਟਲੀ ਨਹੀਂ ਮਨਾ ਕਰ ਸਕਦੇ ਸੋ ਕੱਲ ਨੂੰ ਓਬਜੈਕਸ਼ਨ ਇਹ ਵੀ ਹੋ ਸਕਦਾ ਵੀ ਸਾਡਾ ਕੀ ਕਸੂਰ ਹੈ ਅਸੀਂ ਤਾਂ ਪੰਥ ਵਾਸਤੇ ਕੁਛ ਕਰਨਾ ਚਾਹੁੰਦੇ ਹਾਂ ਬਹੁਤ ਵਧੀਆ ਰੰਧਾਵਾ ਸਾਹਿਬ ਨੇ ਗੱਲ ਕਹੀ ਹੈ ਕਿ ਜੇਕਰ ਉਹ ਅੱਜ ਅੱਗੇ ਆ ਵੀ ਜਾਣ ਕੋਸ਼ਿਸ਼ ਕਰ ਬਹੁਤ ਸੋਹਣੀ ਗੱਲ ਤੁਸੀਂ ਕਹੀ ਹੈ ਉਹਨਾਂ ਕੋਲ ਰਿਸੋਰਸਿਸ ਨੇ ਉਹਨਾਂ ਕੋਲ ਅੱਜ ਪੈਸੇ ਦੀ ਕਮੀ ਨਹੀਂ ਹੈਗੀ ਉਹ ਬਾਈ ਹੁੱਕ ਔਰ ਕਰੁੱਕ ਦੇ ਵਿਲ ਟ੍ਰਾਈ ਦੇਅਰ ਲੈਵਲ ਬੈਸਟ ਕਦੀ ਵੀ ਨਹੀਂ ਸੌਣਗੇ ਘਰ ਜਾ ਕੇ ਕਦੀ ਸੌ ਸਕਦੇ ਵੀ ਨਹੀਂ ਗੇ ਪਰ ਜੇ ਜਨਤਾ ਹੀ ਉਹਨਾਂ ਨੂੰ ਮੂੰਹ ਨਹੀਂ ਲਾਏਗੀ ਤਾਂ ਉਹਨਾਂ ਨੂੰ ਕੁਛ ਹੋਰ ਰਸਤਾ ਚੁਣਨਾ ਪਏਗਾ ਸੋ ਅੱਜ ਜਿੱਥੇ ਤੱਕ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਨੇ ਵੀ ਹੋਲ ਹਾਰਟਡਲੀ ਉਹਨੂੰ ਪ੍ਰਣਾਮ ਕਰਦੇ ਹਾਂ ਵਿਸ਼ ਕਰਦੇ ਹਾਂ ਜਿਸ ਤਰ੍ਹਾਂ ਇਹ ਹੁਕਮਨਾਮਾ ਆਇਆ ਐਸਾ ਕੁਛ ਅੱਗੋਂ ਹੋਵੇ SGPs ਦੀਆਂ ਇਲੈਕਸ਼ਨਾਂ ਜਿਹੜੀਆਂ ਫ੍ਰੀ ਐਂਡ ਫੇਅਰ ਹੋਣ ਜਿੰਨਾ SGPC ਕੋਲ ਧਨ ਆ ਅੱਜ ਕ੍ਰਿਸਚੈਨਿਟੀ ਮੈਂ ਆਮ ਨਾਟ ਅਗੇਂਸਟ ਜਿੰਨਾ ਅੱਜ ਕ੍ਰਿਸਚੈਨਿਟੀ ਅੱਗੇ ਵਧਣ ਦਾ ਕਾਰਨ ਕੀ ਹੈ ਉਹ ਸਿੱਖ ਪਿੰਡਾਂ ਦੇ ਵਿੱਚ ਜਿਹੜੇ ਬਹੁਤ ਗੱਲਾਂ ਤੋਂ ਔਖੇ ਆ ਕ੍ਰਿਸਚਨ ਉਹਨਾਂ ਨੂੰ ਜਾ ਕੇ ਮਿਲਦੇ ਕ੍ਰਿਸਚਨ ਦੀ ਸਰਦਾਰ ਅੱਜ ਕ੍ਰਿਸਚਨ ਬਣ ਰਹੇ ਆ ਕਿਉਂ ਬਣ ਰਹੇ ਆ ਕਿਉਂਕਿ ਉਹਨਾਂ ਦੀਆਂ ਨੀਡਸ ਜਿਹੜੀਆਂ ਨੇ ਉਹ ਦੇਖੀਆਂ ਜਾ ਰਹੀਆਂ ਔਰ ਉਹਨਾਂ ਨੂੰ ਕੈਟਰ ਕੀਤਾ ਜਾ ਰਿਹਾ ਉਹਨਾਂ ਨੂੰ ਜੇ ਅੱਜ SGP ਕੋਲ ਇੰਨਾ ਫੰਡ ਆ ਵਾਕਏ ਦੇ ਵਿੱਚ ਹੀ ਮੈਂ ਅੱਗੇ ਵੀ ਤੁਹਾਨੂੰ ਕਿਹਾ ਸੀ ਕਿ ਲੰਗਰ ਖਾਣੇ ਬਹੁਤ ਚੰਗੀ ਗੱਲ ਲੰਗਰ ਦੀ ਪ੍ਰਥਾ ਬਹੁਤ ਚੰਗੀ ਗੱਲ ਹੈ ਅੰਦਰ ਖੀਰ ਪੂੜੇ ਖਾ ਕੇ ਤੇ ਗੁਰਦੁਆਰੇ ਦੇ ਬਾਹਰ ਖਲੋ ਕੇ ਸਰਦਾਰਾਂ ਨੂੰ ਉਹ ਗਾਲਾਂ ਕੱਢਦੇ ਆ ਸਰਦਾਰਾਂ ਦੇ ਜੋਕ ਸੁਣਾਉਂਦੇ ਆ ਸਰਦਾਰ ਦੇ ਜੋਕ ਬਣਾਉਣੇ ਬਹੁਤ ਆਸਾਨ ਆ ਸਰਦਾਰ ਦਾ ਜੀਵਨ ਜੀਣਾ ਬਹੁਤ ਔਖਾ ਆ ਅੱਜ ਜੇ SGP ਕੋਲ ਇੰਨੇ ਫੰਡ ਨੇ ਵਾਕਈ ਰੀਅਲ ਸੈਂਸ ਦੇ ਵਿੱਚ ਜਿਸ ਪ੍ਰਚਾਰ ਦੀ ਲੋੜ ਆ ਅੱਜ ਯੂਥ ਬ੍ਰਿਗੇਡ ਗੁਰਦੁਆਰੇ ਕਿਉਂ ਨਹੀਂ ਜਾਂਦੀ ਉਹੀ ਪੱਕੀਆਂ ਮੇਰੀ ਗੱਲ ਨੂੰ ਗਲਤ ਨਾ ਸਮਝਾਵੇ ਮੋਸਟ ਅੱਜ ਗੁਰਦੁਆਰੇ ਜਾ ਕੇ ਉਹ ਕਹਿੰਦੇ ਕੀਰਤਨ ਸੁਣਦੇ ਸਮਝ ਨਹੀਂ ਆਉਂਦੀ ਕੀ ਬੋਲ ਕੀ ਰਹੇ ਆ ਉਹਨਾਂ ਨੂੰ ਇਸ ਤਰੀਕੇ ਨਾਲ ਟਰਾਂਸਲੇਟ ਕੀਤਾ ਜਾਵੇ, ਉਹਨਾਂ ਨੂੰ ਇਸ ਤਰ੍ਹਾਂ ਗੁਰਦੁਆਰੇ ਦੇ ਨਾਲ ਜੋੜਿਆ ਜਾਵੇ, ਸਿੱਖ ਧਰਮ ਦੀਆਂ ਗੱਲਾਂ ਦੱਸੀਆਂ ਜਾਣ, ਫਿਰ ਮੈਂ ਜੋ ਦੇਖਦਾ ਉਹ ਵੀ ਬੋਲਦਾ। ਮੈਂ ਦੇਖਿਆ ਜੀ ਗੁਰਦੁਆਰਾ ਸਾਹਿਬ ਦੀਆਂ ਜਿੱਥੇ ਆਮ ਦੁਕਾਨਾਂ ਦੇ ਬਾਹਰ ਜਿੱਥੇ ਸ੍ਰੀ ਸਾਹਿਬ ਮਿਲਦੇ ਆ, ਜਿੱਥੇ ਹੋਰ ਚੀਜ਼ਾਂ ਧਾਰਮਿਕ ਮਿਲਦੀਆਂ ਨੇ, ਹੈ ਗੁਸਤਾਖੀ, ਮੈਂ ਕਿਸੇ ਚੀਜ਼ ਦੇ ਅਗੇਂਸਟ ਨਹੀਂ ਬੋਲਿਆ। ਮੈਂ ਆਪਣੇ ਅੱਖੀਂ ਦੇਖਿਆ 6 ਇੰਚ ਦੀ ਕਿਰਪਾਨ, ਉਹਦੇ ਉੱਤੇ ਵਾਹਿਗੁਰੂ ਲਿਖਿਆ ਹੋਊਗਾ ਸਤਨਾਮ, ਮੈਂ ਆਪਣੀ ਅੱਖੀਂ ਨੇ ਲਿਖਿਆ ਜੈ ਮਾਤਾ ਦੀ। ਕਿਹੜੇ ਹਿੰਦੂ ਧਰਮ ਦੇ ਵਿੱਚ ਕਿਰਪਾਨ 6 ਇੰਚ ਦੀ ਧਾਰਨ ਕੀਤੀ ਜਾਂਦੀ ਤੇ ਉਹਦੇ ਜੈ ਮਾਤਾ ਲਿਖਣ ਦਾ ਕੀ ਮਤਲਬ ਹੈ? ਡਿਸਟ੍ਰੈਕਸ਼ਨਾਂ ਬਹੁਤ ਆਉਣਗੀਆਂ, ਪਰ ਜੇ SGPC ਸਟਰੋਂਗ ਹੋ ਜਾਵੇ, ਜੇ ਵਾਕਏ ਦੇ ਵਿੱਚ ਹੀ ਸਿੱਖੀ ਨੂੰ ਪ੍ਰਫੁੱਲਤ ਕਰਨਾ ਚਾਹੁੰਦੇ ਆ, ਯੂਥ ਨੂੰ ਸਭ ਤੋਂ ਜ਼ਰੂਰੀ ਹੈ ਕਿ ਨਾਲ ਲਾਉਣਾ। ਜਿਨ੍ਹਾਂ ਦੇ ਦਿਲਾਂ ਵਿੱਚ ਅੱਜ ਪੰਥ ਦੀਆਂ ਗੱਲਾਂ, ਜਿਨ੍ਹਾਂ ਦੇ ਦਿਲ ਚ ਅਕਾਲੀ ਦਲ ਵਸਿਆ ਹੋਇਆ, ਉਹ ਰਵੇ। ਹਰ ਉਹ ਪਾਰਟੀ ਚੰਗੀ ਹੈ ਜਿਹੜੀ ਆਪਣੀ ਕਮਿਊਨਿਟੀ ਵਾਸਤੇ ਚੰਗੀ ਹੈ। ਜਿਹੜੀ ਸਿੱਖ ਧਰਮ ਇੱਕ ਐਸਾ ਧਰਮ ਹੈ, ਤੁਸੀਂ ਬਹੁਤ ਵਧੀਆ ਗੱਲ ਕੀਤੀ, ਅੱਜ ਕੱਲ ਦਾ ਬੱਚਾ ਹੈ ਜਾਂ 80 ਸਾਲ ਦਾ, ਜੋ ਉਹਦੇ ਮਨ ਚ ਪ੍ਰਸ਼ਨ ਨੇ, ਉਹ ਸਭ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਚ ਆਲਰੇਡੀ ਲਿਖਿਆ ਹੋਇਆ। ਹੁਣ ਨਹੀਂ ਹੈ ਕਿ ਤੁਸੀਂ ਹੁਣ ਗੱਲ ਕੀਤੀ ਤੇ ਉਹਦੇ ਚ ਕੋਈ ਐਡੀਸ਼ਨ ਕਰਤੀ ਗਈ ਹੈ। ਤੁਸੀਂ ਕਦੀ ਦਿਲ ਚ ਗੁਰਦੁਆਰੇ ਜਾਓ ਤਾਂ ਸਹੀ, ਗੁਰਦੁਆਰੇ ਸੱਚੀ ਭਾਵਨਾ ਨਾਲ ਇੱਕ ਵਾਰੀ ਜਾ ਕੇ ਦੇਖੋ ਤਾਂ ਸਹੀ, ਤੁਸੀਂ ਤੁਹਾਡੇ ਦਿਲ ਚ ਆਇਆ ਕਿ ਹਾਏ ਮੇਰੇ ਕੋਲ ਪੈਸਾ ਨਹੀਂ, ਹਾਏ ਮੇਰੇ ਕੋਲ ਪੈਸਾ ਆ ਜਾਵੇ ਮੈਂ ਇਹ ਕਰ ਦਿਆਂ, ਮੈਂ ਤਾਂ ਵਾਕ ਉੱਥੇ ਕੀ ਲਿਖਿਆ ਹੋਏਗਾ? ਮਾਇਆ ਮਮਤਾ ਮੋਹਣੀ ਜਿਨ ਵਿਨ ਦੰਤਾ ਸਭ ਜਗ ਖਾਇਆ। ਤੁਹਾਡੇ ਦਿਲ ਚ ਆ ਰਿਹਾ ਪਤਾ ਨੀ ਮੇਰੀ ਗੱਲ ਪੂਰੀ ਹੋਣੀ ਹੈ, ਪਤਾ ਨੀ ਕਿਤੇ ਸੁਣੀ ਜਾਣੀ ਹੈ, ਜਾ ਕੇ ਵਾਕ ਪੜੋ। ਪਹਿਲੇ ਦਿਨ ਤੁਹਾਡੇ ਵਾਕ ਮੱਥੇ ਕੀ ਲੱਗੇਗਾ? ਇੱਛਾ ਪੂਰਕ ਸਰਵ ਸੁਖਦਾਤਾ ਹਰ ਜਾ ਕੇ ਵਸ ਹੈ ਕਾਮ ਤੇ ਨਾ। ਕਈ ਉੱਥੇ ਜਾਂਦੇ ਨੇ, ਉੱਥੇ ਹੈ ਬਹੁਤ ਗੁਸਤਾਖੀ, ਕਈ ਉੱਥੇ ਜਾਂਦੇ ਨੇ ਜਾ ਕੇ ਬੀਬੀਆਂ ਦੇ ਸੂਟ ਦੇਖਦੇ ਨੇ, ਜਿਊਲਰੀ ਕੀ ਪਾਈ ਹੈ ਬੀਬੀ। ਗੁਰਦੁਆਰੇ ਬੈਠੇ ਵੀ ਧਿਆਨ ਦੋਸਤ ਪਾਸੇ ਹੁੰਦਾ ਤਾਂ ਉੱਥੇ ਜਾ ਕੇ ਵਾਕ ਲਿਖਿਆ ਹੋਊਗਾ, ਪਰ ਨਾਰੀ ਕੀ ਸੇਜ ਸੁਪਨੇ ਵੀ ਨਾ ਜਾਇਓ। ਕਿਹੜੀ ਚੀਜ਼ ਹੈ ਜਿਹਦਾ ਉੱਥੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਹੀਂ? ਗੁਰੂ ਗ੍ਰੰਥ ਸਾਹਿਬ ਨੇ ਸਰਬੱਤ ਦਾ ਭਲਾ ਮੰਗਿਆ। ਕੋਈ ਸਿੱਖ ਐਸਾ ਨਹੀਂ ਜਿਹੜਾ ਇਹ ਕਵੇ ਕਿ ਹਿੰਦੂ ਨੂੰ ਐਂ ਹੋ ਜਾਵੇ, ਮੁਸਲਮਾਨ ਨੂੰ ਇਹ ਹੋ ਜਾਵੇ। ਸਰਬੱਤ ਦਾ ਭਲਾ ਮੰਗਣ ਵਾਲੀ ਸਿੱਖ ਕੌਮ ਹੈਗੀ ਆ, ਔਰ ਇਹਦੀ ਮਾਨਤਾ ਵੀ ਹੈਗੀ ਆ। ਅੱਜ ਸਿੱਖ ਕੌਮ ਚ ਜਜ਼ਬਾ ਆ, ਪੂਰਾ ਉਤਸ਼ਾਹ ਆ, ਉਹ ਚਾਹੁੰਦੇ ਆ ਕਿ ਸਿੱਖ ਕੌਮ ਫਿਰ ਦੁਬਾਰਾ ਪ੍ਰਫੁੱਲਿਤ ਹੋਵੇ, ਬਹੁਤ ਅੱਗੇ ਵਧੇ ਚੜੇ। ਸਿਰਫ ਔਰ ਸਿਰਫ ਲੀਡਰਸ਼ਿਪ ਨੇ ਉਹਦਾ ਬੇੜਾ ਗਰਕ ਕੀਤਾ ਹੋਇਆ, ਔਰ ਜਿਹੜੇ ਅੱਜ ਜਿਨ੍ਹਾਂ ਨੇ ਬੇੜਾ ਗਰਕ ਕੀਤਾ ਔਰ ਮੰਨ ਗਏ ਨੇ, ਉਹਨਾਂ ਦੀ ਜੇ ਉਹਨਾਂ ਦੇ ਅੰਦਰ ਕੋਈ ਸੋਲ ਦੀ ਆਪਾਂ ਗੱਲ ਕੀਤੀ ਹੈ, ਜੇ ਵਾਕਈ ਉਹਨਾਂ ਦੇ ਅੰਦਰ ਸੋਲ ਹੈਗਾ, ਕਿਹੜੇ ਮੂੰਹ ਨਾਲ ਜਾ ਕੇ ਗੱਲ ਕਰਨਗੇ? ਕੰਕਲੂਡ ਇਹੀ ਕਰਦਾ ਵੀ ਸੋਲ ਦੀ ਗੱਲ ਕੀਤੀ ਹੈ, ਆਈ ਐਮ ਬਲੈਸਡ ਕਿ ਮੈਨੂੰ ਤੁਹਾਡੇ ਨਾਲ ਪਰਮਾਤਮਾ ਨੇ ਮਿਲਾਇਆ। ਆਈ ਐਮ ਬਲੈਸਡ, ਮੈਂ ਦਿਖਾਵੇ ਦੀ ਗੱਲ ਨਹੀਂ ਕਰ ਰਿਹਾ, ਮੈਂ ਤੁਹਾਡੀ ਦਿਲੋਂ ਰਿਸਪੈਕਟ ਕਰਦਾ। ਅੱਜ ਬਹੁਤ ਚੰਗਾ ਲੱਗਿਆ ਮੈਨੂੰ, ਦੋ ਹੋਰ ਬਹੁਤ ਵਧੀਆ ਸੋਲ ਦੇ ਦਰਸ਼ਨ ਕਰਨ ਨੂੰ ਮਿਲੇ ਨੇ। ਆਵਾਜ਼ ਬੜੀ ਸੁਣੀ ਗੁਰਦੀਪ ਜੀ ਨੂੰ, ਤਾਨੀਆ ਜੀ ਨੂੰ ਮਿਲਿਆ। ਇਹ ਇੱਕ ਨਾ ਵੇਵਸ ਚੱਲਦੀਆਂ ਨੇ, ਵਾਈਵ ਚੱਲਦੀਆਂ ਨੇ। ਆਪਾਂ ਜਾਣੇ ਬੱਸ ਚ ਟਰੈਵਲ ਕਰਦੇ ਆ, ਟ੍ਰੇਨ ਚ ਟਰੈਵਲ ਕਰਦੇ ਆ, ਮੌਲ ਚ ਕਰਦੇ ਆ, ਇੱਕ ਬੰਦਾ ਤੁਰਿਆ ਜਾਂਦਾ, ਨਾ ਸਾਡਾ ਜਾਣ ਨਾ ਪਛਾਣ ਹੁੰਦੀ ਹੈ, ਤੇ ਇੰਜ ਹੀ ਕਰਦਾ ਯਾਰ ਇਹਦੇ ਨਾਲ ਗੱਲ ਕੀਤੀ ਜਾਵੇ ਯਾਰ ਬੰਦੇ ਦੀ ਨਾ, ਕਿਉਂਕਿ ਵਾਈਵਸ ਇਸ ਤਰ੍ਹਾਂ ਦੀਆਂ ਰਲਦੀਆਂ, ਹੀ ਲੁਕਸ ਵੈਰੀ ਨਾਈਸ ਪਰਸਨ ਜੈਂਟਲ। ਗੱਲਾਂ ਕਰੀਏ, ਅੱਜ ਇਹਨਾਂ ਦੇ ਖਿਆਲਾਤ ਜਾਣ ਕੇ ਮੈਨੂੰ ਦਿਲੋਂ ਖੁਸ਼ੀ ਹੋਈ ਹੈ। ਜਦੋਂ ਕਿਤੇ ਭਾਵੇਂ ਮੈਂ ਸਟੂਡੀਓ ਚ ਬੈਠੂੰਗਾ, ਘਰ ਬੈਠੂੰਗਾ, ਤੇ ਮੈਨੂੰ ਗੁਰਦੀਪ ਜੀ ਫੋਟੋ ਨਹੀਂ ਅੰਦਰੋਂ ਵੀ ਜਾਣਗੇ। ਬਹੁਤ ਚੰਗਾ ਲੱਗਿਆ ਸਾਹਿਬ, ਜੇ ਮੈਂ ਕੋਈ ਗੁਸਤਾਖੀ ਕੋਈ ਗਲਤ ਕਿਹਾ ਹੋਵੇ ਪਲੀਜ਼ ਮੇਰਾ ਨਹੀਂ ਮੈਂ ਇਹੀ ਕਹਿਣਾ ਚਾਹੁੰਦਾ, ਮੇਰੇ ਆਪਣੇ ਵਿਚਾਰ ਨੇ। ਤੁਸੀਂ ਇਸ ਵੇਲੇ ਅਕਾਲੀ ਦਲ ਦੇ ਸਪੋਕਸ ਪਰਸਨ ਦੇ ਤੌਰ ਤੇ ਨਹੀਂ, ਪਰ ਸਿੱਖ ਕੌਮ ਦੇ ਸ਼ੁਭ ਚਿੰਤਕ ਹੈਗੇ ਹੋ। ਪਰਮਾਤਮਾ ਤੁਹਾਨੂੰ ਬਹੁਤ ਸ਼ਕਤੀ ਦੇਵੇ, ਔਰ ਸਾਡੀ ਸਿੱਖ ਕੌਮ ਬਹੁਤ ਅੱਗੇ, ਅਕਾਲੀ ਦਲ ਵੀ ਬਹੁਤ ਅੱਗੇ, ਪਰ ਨਿਰੋਲ ਅਕਾਲੀ ਦਲ।
ਮੈਂ ਵੀ ਥੋੜਾ ਜਿਹਾ ਰੈਪ ਅਪ ਕਰਨਾ ਚਾਹੂੰਗਾ ਇਹਦੇ ਉੱਤੇ। ਦੇਖੋ, ਪਾਸਟ ਦੇ ਵਿੱਚ ਬਹੁਤ ਕੁਰੀਤੀਆਂ ਸੀ, ਈਵਨ ਜਿਹੜੇ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਸਨ, ਹਿਸਟੋਰੀਕਲ ਗੁਰਦੁਆਰਾ ਸਾਹਿਬ ਸਨ, ਉਹਨਾਂ ਦੇ ਉੱਤੇ ਮਹੰਤਾਂ ਦੇ ਕਬਜ਼ੇ ਰਹੇ। ਜਿਹੜੀ ਇਹਦੀ ਹੋਂਦ, ਇਹਦੀ ਉਪਜ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਹੋਈ, ਸਰਦਾਰ ਲਹਿਰ ਤੋਂ ਹੋਈ ਹੈ, ਔਰ ਉਹਨਾਂ ਨੇ ਸਿਰਫ ਕਰੀਤੀਆਂ ਹੀ ਦੂਰ ਕੀਤੀਆਂ ਨੇ, ਔਰ ਪਹਿਲੇ ਦਿਨ ਤੋਂ ਹੀ ਕਰੀਤੀਆਂ ਦੇ ਕਰਕੇ ਹੀ ਇਹਦਾ ਜਨਮ ਹੋਇਆ। ਸੋ ਗਾਂ ਵੀ ਜਿਹੜਾ ਆ ਹੁਣ ਅੱਜ ਸਟੈਪ ਜਿਹੜਾ ਜਥੇਦਾਰ ਸਾਹਿਬਾਨਾਂ ਵੱਲੋਂ ਚੁੱਕਿਆ ਗਿਆ, ਇਹ ਉਹ ਕਰੀਤੀਆਂ ਜਿਹੜੀਆਂ ਆਈਆਂ ਸਨ ਪਿੱਛੇ, ਜਿਹੜੀ ਰਾਜਨੀਤੀ ਹੈਵੀ ਹੋਈ ਸੀ ਧਰਮ ਦੇ ਉੱਤੇ, ਉਹਨਾਂ ਨੂੰ ਰਿਫਾਈਨ ਕਰਨ ਦੇ ਲਈ ਹੁਕਮਨਾਮਾ ਦਿੱਤਾ ਗਿਆ ਆ, ਔਰ ਉਹਦੇ ਲਈ ਸਾਧ ਸੰਗਤ ਦੀ ਦੇਸੀ ਪਰਦੇਸੀ ਵਾਸਤੇ ਜਿਹੜੇ ਸਿੱਖ ਨੇ ਉਹਨਾਂ ਦੀ ਜ਼ਰੂਰਤ ਹੈ। ਮੇਰਾ ਸਿਰਫ ਇੰਨਾ ਹੀ ਇਹ ਕਹਿਣਾ ਸੀ ਕਿ ਤੁਹਾਡੀ ਪਾਰਟੀਸਪੇਸ਼ਨ ਬਹੁਤ ਜ਼ਰੂਰੀ ਹੈ ਐਜ਼ ਅ ਸੰਗਤ, ਉਹਨਾਂ ਕਰੀਤੀਆਂ ਨੂੰ ਦੂਰ ਕਰਦੇ। ਅਸੀਂ ਉਹ ਵੀ ਵੇਖੇ ਨੇ ਟਾਈਮ ਜਦੋਂ ਡਿਪਟੀ ਕਮਿਸ਼ਨਰ ਦਾ ਚਾਰਜ ਹੁੰਦਾ ਸੀ ਗੁਰਦੁਆਰਿਆਂ ਦੇ ਉੱਤੇ, ਉਹਦੇ ਅੰਡਰ ਹੁੰਦੇ ਸੀ ਗੁਰਦੁਆਰੇ। ਅਸੀਂ ਉਹ ਵੀ ਵੇਖੇ ਨੇ ਜਦੋਂ ਮਹੰਤ ਹੁੰਦੇ ਸੀ, ਉਦੋਂ ਉਹ ਵੀ ਵੇਖਿਆ ਵੀ ਇੱਕ ਪਾਸੇ ਆਰੀਆ ਸਮਾਜ ਦਾ ਜਿਹੜਾ ਪ੍ਰਚਾਰ ਗੁਰਦੁਆਰਿਆਂ ਦੇ ਵਿੱਚੋਂ ਹੁੰਦਾ ਸੀ ਔਰ ਦੂਸਰੇ ਪਾਸੇ ਬਾਬਾ ਜੀ ਦੀ ਬੀੜ ਦਾ ਪ੍ਰਕਾਸ਼ ਹੁੰਦਾ ਸੀ। ਸੋ ਉਹ ਸਾਰੀਆਂ ਜਿਹੜੀਆਂ ਇੱਕ ਵਿਧੀ ਵਿਧਾਨ ਤੌਰ ਤਰੀਕਾ ਰਿਫਾਈਨ ਕਰਕੇ ਸਾਧ ਸੰਗਤ ਦੀ ਜਿਹੜੀ ਹਾਜ਼ਰੀ ਦੇ ਨਾਲ ਉਹਨਾਂ ਦੇ ਸੁਜੈਸ਼ਨ ਦੇ ਨਾਲ ਜਿਹੜਾ ਇੰਨਾ ਕੁਛ ਰਿਫਾਈਨ ਹੋਇਆ ਆ ਉਹਨੂੰ ਬਰਕਰਾਰ ਰੱਖਣ ਦਾ ਟਾਈਮ ਹੈ ਤੇ ਜੇ ਅਸੀਂ ਬਰਕਰਾਰ ਰੱਖਾਂਗੇ ਤੇ ਗਾਹ ਤੋਂ ਕੁਰੀਤੀਆਂ ਘੱਟ ਹੋਣਗੀਆਂ।
ਬਿਲਕੁਲ,
ਔਰ ਉਹਦੇ ਵਿੱਚ ਸਾਡੀ ਇਹਦੇ ਸਾਧ ਸੰਗਤ ਤੇ ਪਾਰਟੀਸਪੇਸ਼ਨ ਬਹੁਤ ਜ਼ਰੂਰੀ।
ਠੀਕ ਹੈ ਜੀ, ਅਸੀਂ ਇੱਥੇ ਜਿਹੜੇ ਸਾਡੇ ਰੇਡੀਓ ਤੇ ਜਿਹੜੇ ਦਰਸ਼ਕ ਸੁਣ ਰਹੇ ਨੇ ਇੱਕ ਛੋਟੀ ਜਿਹੀ ਬ੍ਰੇਕ ਲੈ ਲੈਂਦੇ ਉਹਨਾਂ ਵਾਸਤੇ, ਇੱਕ ਬ੍ਰੇਕ ਲੈ ਲਈਏ ਉਹਨਾਂ ਵਾਸਤੇ। ਔਰ ਜਿਹੜੇ ਸਾਡੇ ਚੈਨਲ ਵਾਈ ਦੇ ਦਰਸ਼ਕ ਨੇ, ਵੈਸੇ ਤੇ ਅਸੀਂ ਦੱਸ ਦਈਏ ਕਿ ਅਸੀਂ ਸਵੇਰੇ 8 ਵਜੇ ਤੋਂ ਹਾਜ਼ਰ ਹਾਂ ਔਰ ਰੋਜ਼ਾਨਾ 8 ਵਜੇ ਅਸੀਂ ਦੱਸ ਦਈਏ ਕਿ ਵਾਈ ਮੀਡੀਆ ਲਾਈਵ ਰੋਜ਼ਾਨਾ 8 ਵਜੇ ਅਸੀਂ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈਗੇ ਹਾਂ। ਸੋ ਸਭ ਤੋਂ ਵਧੀਆ ਤਰੀਕਾ ਤੇ ਐਪ ਤੇ ਤੁਸੀਂ ਸਾਨੂੰ ਸੁਣ।
Y Media Group proudly presents Radio Y. Tune in to Radio Y 24/7 on the Y Media app or call 647-910-5000 or visit southasiandaily.com. For any inquiries, contact Y Media at 416-475-5000.
ਦਲੇਰ, ਸਿਰੜੀ, ਸੂਝਵਾਨ ਅਤੇ ਅਣਥੱਕ, ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾਅ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀਆ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-994-8989। ਵਕੀਲ ਬ੍ਰਿਜ ਮੋਹਨ।
ਇਸ ਫਾਲ ਐਮਪਾਇਰ ਕੈਨਾਲ ਇੰਟਰੋਡਿਊਸ ਕਰ ਰਹੇ ਬ੍ਰੈਂਡ ਨਿਊ ਡਿਟੈਚਡ ਘਰਾਂ ਦੇ ਡਿਜ਼ਾਈਨ ਬਾਈ ਦਾ ਵਾਟਰ ਵਿਦ ਅ ਫੋਰ ਐਵਰ ਵਿਊ। ਤੁਸੀਂ ਖਰੀਦ ਸਕਦੇ ਹੋ ਸਟਨਿੰਗ ਡਿਟੈਚਡ ਘਰ ਨਾਇਗਰਾ ਰਜਨ ਦੇ ਵਿੱਚ ਔਨ ਏ ਵਨ ਆਫ ਅ ਕਾਇੰਡ ਕ੍ਰੈਸੈਂਟ ਰੈਪਡ ਅਰਾਊਂਡ ਇੱਕ ਬਿਊਟੀਫੁਲ ਨਿਊ ਕੋ ਪਾਰਕ ਰਾਈਟ ਔਨ ਦਾ ਕੈਨਾਲ। ਐਂਡ ਜੇ ਪ੍ਰਾਈਸ ਦੀ ਗੱਲ ਕਰੀਏ ਸਿਰਫ 729,990 ਦੇ ਵਿੱਚ, ਜੀ ਬਿਲਕੁਲ ਸਿਰਫ 729,990। ਇਸ ਫਾਲ ਵਾਟਰ ਵਿਊ ਡਿਟੈਚਡ ਘਰਾਂ ਦੇ ਲਈ ਤੁਸੀਂ ਪਹੁੰਚਣਾ ਐਮਪਾਇਰ ਕੈਨਾਲ। ਰਜਿਸਟਰ ਕਰੋ ਹੁਣੀ empirecanals.com ਦੇ ਉੱਤੇ, ਦੈਟ ਇਜ empirecanals.com। ਇਸ ਓਪਰਚੁਨਿਟੀ ਨੂੰ ਬਿਲਕੁਲ ਵੀ ਮਿਸ ਨਾ ਕਰੋ। ਅਟੈਂਸ਼ਨ ਸਟੂਡੈਂਟ, ਸਕੂਲ ਵਾਪਸ ਜਾਣ ਦਾ ਟਾਈਮ ਆ ਗਿਆ ਤੇ A1 ਗਲੋਬਲ ਕਾਲਜ ਤੁਹਾਡੇ ਸਫ਼ਰ ਨੂੰ ਸ਼ਾਨਦਾਰ ਬਣਾਉਣ ਲਈ ਤਿਆਰ ਹੈ। ਇਨਰੋਲ ਕਰੋ ਇਨ ਪ੍ਰੋਗਰਾਮ ਸਚ ਐਸ PSW ਪਰਸਨਲ ਸਪੋਰਟ ਵਰਕਰ, ECA ਅਰਲੀ ਚਾਈਲਡਹੁੱਡ ਅਸਿਸਟੈਂਟ, MOA ਮੈਡੀਕਲ ਆਫਿਸ ਐਡਮਿਨਿਸਟ੍ਰੇਟਿਵ। ਤੁਸੀਂ ਅਨਲੌਕ ਕਰ ਸਕਦੇ ਹੋ ਬਹੁਤ ਹੀ ਸਪੈਸ਼ਲ ਤੇ ਖਾਸ ਆਫਰਸ ਸਚ ਐਸ $100 ਗਿਫਟ ਕਾਰਡ ਫਾਰ ਐਵਰੀ ਇਨਰੋਲਮੈਂਟ, ਚਾਂਸ ਟੂ ਵਿਨ ਅ ਬ੍ਰੈਂਡ ਨਿਊ ਲੈਪਟਾਪ ਐਂਡ $1,000 ਦੀ ਸਕਾਲਰਸ਼ਿਪ। ਟ੍ਰਾਂਸਫਾਰਮ ਕਰੋ ਆਪਣੇ ਪੈਸ਼ਨ ਨੂੰ ਇੰਟੂ ਅ ਫੁਲਫਿਲਿੰਗ ਕਰੀਅਰ। ਐਨਰੋਲ ਕਰੋ ਹੁਣ A1 ਗਲੋਬਲ ਕਾਲਜ ਵਿੱਚ, ਲੋਕੇਟਡ ਐਟ 2960 ਡਰੀ ਰੋਡ, ਮਿਸਿਸਾਗਾ। ਵਿਜ਼ਿਟ ਕਰ ਸਕਦੇ ਹੋ A1GlobalCollege.ca ਔਰ ਕਾਲ ਅਸ ਐਟ 855-312-0021, ਦੈਟ ਇਜ਼ 855-312-0021। A1 ਗਲੋਬਲ ਕਾਲਜ, ਡਿਸਕਵਰ ਯੋਰ ਫਿਊਚਰ ਵਿਦ ਅਸ। Get cozy this season and explore kare captivating new exhibits Pema ke saath. Stay local and feel kijiye empowerment of art in unveiling ability. Explore kare newfound lands and maritime history with David Blackwood. Celebrate kare pyar ko in the in love and in art, and uncover kare history ko for all the local railways with All Aboard Railways of the PU. Plus, don't miss their exciting programming like their winter break studio time. Cozy creations hain Pema ke saath. Zyada jankari ke liye and agar aap apni visit plan karna chahte hain, you need to visit pema.peelregion.ca ya follow kijiye unhe social pe at visit pema, that is at visit pema. बैडमिंटन खेलने का हो मन तो आए बैटल डोर के संग। प्रोफेशनल हो या रिक्रिएशनल, द
बैटल डोर करे सबको दंग। क्या आपको भी बैडमिंटन ट्रेनिंग चाहिए या आप सिर्फ फन के लिए खेलना चाहते हैं? कम टू बैटल डोर। आप हमें आज ही कॉल कर सकते हैं टू नो अबाउट डिफरेंट मेंबरशिप ऑप्शन जस्ट फॉर यू। हमारी प्रो शॉप में आपको ओरिजिनल बैडमिंटन के रैकेट्स, शटल्स, शूज और स्ट्रिंगिंग सर्विसेज सब कुछ मिलता है। हम सुबह 6 बजे से लेकर रात के मिडनाइट तक आपके लिए खुले रहते हैं। हमारी लोकेशन है 141 ट्रेड वैली ड्राइव इन वॉन, राइट एट हाईवे 50। आज ही हमें कॉल कीजिए 6474284039 पर, 6474284039 पर। वी लव बैडमिंटन एंड सो विल यू वंस यू विजिट अस। कम एंड प्ले एट बैटल डोर।
साडे कोल योजना है जो कि ओंटारियो नु जोड़ रही है। रोजाना आवाजाही नु घटाउण लई नवीआं सड़कां ते हाईवेज दा निर्माण ਅਤੇ ਵਧ ਰਹੇ ਇਲਾਕਿਆਂ ਨੂੰ ਜੋੜਨ ਲਈ ਪਬਲਿਕ ਟ੍ਰਾਂਸਿਟ ਦਾ ਵਿਸਥਾਰ। ਇਹ ਸਭ ਇਸ ਲਈ ਤਾਂ ਜੋ ਤੁਸੀਂ ਤੇਜ਼ੀ ਨਾਲ, ਸੁਰੱਖਿਅਤ ਅਤੇ ਆਸਾਨੀ ਨਾਲ ਆਉਣ ਜਾਣ ਕਰ ਸਕੋ। ontario.ca/builds ਤੇ ਜਾ ਕੇ ਹੋਰ ਜਾਣੋ। ਇਸ ਦੀ ਅਦਾਇਗੀ ਓਂਟੇਰੀਓ ਸਰਕਾਰ ਵੱਲੋਂ ਕੀਤੀ ਗਈ ਹੈ।
ਹੋਮ ਫਿਕਸ ਹੈ ਤੁਹਾਡਾ ਵਨ ਸਟਾਪ ਸ਼ਾਪ ਫਾਰ ਆਲ ਦਾ ਕੰਸਟਰਕਸ਼ਨ ਨੀਡਸ, ਟਾਇਲਸ, ਡਰਾਈਵਾਲ, ਪਲੰਬਿੰਗ, ਲੰਬਰ ਐਂਡ ਮੋਰ। ਚਾਹੇ ਤੁਸੀਂ ਇੱਕ ਨਵੀਂ ਬਿਲਡਿੰਗ ਬਣਾ ਰਹੇ ਹੋ, ਚਾਹੇ ਰੈਨੋਵੇਸ਼ਨ ਕਰ ਰਹੇ ਹੋ, ਹੋਮ ਫਿਕਸ ਬ੍ਰੈਂਪਟਨ ਐਂਡ ਮਿਸਿਸਾਗਾ ਤੁਹਾਡੇ ਲਈ ਬਹੁਤ ਹੀ ਗ੍ਰੇਟ ਪ੍ਰਾਈਸਿਸ ਦੇ ਉੱਤੇ ਸਾਰਾ ਕੁਝ ਲੈ ਕੇ ਆਉਂਦੇ ਨੇ। ਜ਼ਿਆਦਾ ਜਾਣਕਾਰੀ ਲਈ ਤੁਸੀਂ ਕਾਲ ਕਰ ਸਕਦੇ ਹੋ 9057962555 ਦੇ ਉੱਤੇ ਜਾਂ 9058280555 ਦੇ ਉੱਤੇ। ਹੋਮ ਫਿਕਸ ਹੈ ਸਟੋਰ ਦਾ ਨਾਮ ਜਿੱਥੇ ਕੰਸਟਰਕਸ਼ਨ ਦਾ ਮਿਲਦਾ ਹੈ ਸਾਰਾ ਸਮਾਨ। Festival season is on. ਇਹਦੇ ਨਾਲ ਹੀ ਲੈਰੀਮਾਰਜ ਲਗਜ਼ਰੀ ਮੈਨਸ ਵੇਅਰ ਤੁਹਾਡੇ ਲਈ ਲੈ ਕੇ ਆਏ ਨੇ ਬੈਸਟ ਐਥਨਿਕ ਵੇਅਰ ਕਲੈਕਸ਼ਨ, ਜਿਵੇਂ ਕਿ ਕੁਰਤਾ ਪਜਾਮਾ, ਚਿਕਨ ਕਰੀ, ਨਹਿਰੂ ਜੈਕਟ, ਜੋਧਪੁਰੀ, ਸ਼ੇਰਵਾਨੀ ਐਂਡ ਹੋਰ ਵੀ ਬਹੁਤ ਕੁਛ। ਤੁਹਾਡੇ ਕੋਲ ਰੈਡੀਮੇਡ ਐਂਡ ਕਸਟਮ ਮੇਡ ਦੋਨੋ ਆਪਸ਼ਨ ਹੈਗੀਆਂ ਤੇ $149 ਦਾ ਕੁਰਤਾ ਪਜਾਮਾ ਤੁਹਾਨੂੰ ਸਿਰਫ ਮਿਲੇਗਾ $99 ਦੇ ਵਿੱਚ। ਹੋਰ ਕੀ ਚਾਹੀਦਾ ਹੈ, ਜਲਦੀ ਜਲਦੀ ਪਹੁੰਚੋ 180 ਕੁਈਨਸ ਪਲੇਟ ਡਰਾਈਵ ਈਟੋਬੀਕੋ ਦੇ ਵਿੱਚ। ਨੰਬਰ ਟੂ ਕਾਲ ਇਜ 416-747-5274, ਦੈਟ ਇਜ 416-747-5274। ਲੈਰੀਮਾਰਜ ਲਗਜ਼ਰੀ ਮੈਂਸਵੇਅਰ। क्या आपको ऑथेंटिक इंडियन टेस्ट की क्रेविंग हो रही है? एमजेएजे हॉस्पिटैलिटी लाया है बीकानेर वाला, कनाडा का फेवरेट इंडियन स्वीट शॉप एंड रेस्टोरेंट। फ्रेश गुलाब जामुन, काजू कतली से लेकर क्रिस्पी चाट एंड ढोकला तक हमारे मेन्यू में हर किसी के लिए कुछ है, प्यार और ट्रेडिशन के साथ बना हुआ। विजिट करें बीकानेर वाला कनाडा, 10940 गोरवे ड्राइव, रामटन पे, रोजाना सुबह 11 बजे से लेकर रात 10 बजे तक, और ऑर्डर ऑनलाइन बीकानेर वाला canada.ca पे, और कॉल 9059131119, दैट इज 9059131119। बीकानेर वाला कनाडा, हर बाइट में ट्रेडिशन का टेस्ट। ओपन रोड की फ्रीडम आपके लिए है रेंज रोवर स्पोर्ट के साथ, एक मॉडर्न स्पोर्टिंग लग्जरी का नया रूप। इसका कॉन्फिडेंट सिलुएट रास्ते पर शानदार चमकता है, जबकि अंदर की कई खासियत जैसे स्कल्प्टेड लेदर सीटिंग, टेलर्ड फिनिशेस और रिच साउंड सिस्टम हर ड्राइव को बेहद खास बनाते हैं। ऑन रोड रिस्पॉन्स और ऑल टेरेन कैपेबिलिटी में बेहतरीन सुधार के साथ ये कार अनमैच ड्राइविंग प्रिसिजन देती है, जो एक ट्रायम्फेंट राइड का वादा करती है। बी सीन इन अ न्यू लाइट। जानकारी के लिए विजिट करें landrover.ca। क्या आप एक अफोर्डेबल फोन प्लान की तलाश में हैं? देन विजिट करें चार्टर मोबाइल एंड इट्स अपग्रेडेड 4G नेटवर्क। चार्टर मोबाइल के साथ आप ले सकते हैं एक नेशन वाइड प्रीपेड प्लान, जिसमें नेशन वाइड कवरेज है और प्लान की शुरुआत होती है $15 पर महीने में, बिना किसी क्रेडिट चेक, कॉन्ट्रैक्ट या फिर कमिटमेंट के। charterdeals.ca पे जाके आप मेरे को मिल सकता है 50% तक की ऑफ अपने पहले महीने में, और एक सिम कार्ड भी आपको मिल सकता है फ्री। 21 लोकेशन में से किसी को भी विजिट करें और सभी प्रोमोज और ऑफर्स का फायदा उठाएं। विद चार्टर mobile, now you can make the call. Visit Collegian at PCN Silverwood and McLaughlin in Bramson, Charter Mobile at Derry and McLaughlin in Mississauga and Parkway Mall, Woodside Square, Eglinton and Brimley in Scarborough, and visit charterdeals.ca, charterdeals.ca for more locations. Call Collegian at 416-400-3327, 416-400-3327 for more details.
आपके घर की खूबसूरती है इनके पास मायरॉन टाइल एंड स्टोन। लेटेस्ट टाइल्स एंड बैक स्प्लैश के लिए कस्टम वैनिटीज, काउंटर टॉप, लार्ज इटालियन पोर्सिलेन स्लैब्स, मॉडर्न फॉसेट्स की हो बात, मायरॉन टाइल एंड स्टोन। इनके सारे प्रोडक्ट्स हैं हाई क्वालिटी, मेनली यूरोपियन, पर्सनलाइज्ड डिजाइन, कम्पेटिटिव प्राइसिंग। आज ही कीजिए कॉल मायरॉन टाइल एंड स्टोन 9056089047 और विजिट 403 डिंडास इन मिसिसागा 3345 लेड रोड यूनिट 4 मिसिसागा 9056089047। बिल्ड योर ड्रीम विद मायरॉन टाइल एंड स्टोन।
पैमा जिसको जाना जाता है पील आर्ट गैलरी म्यूजियम एंड आर्काइव्स डाउनटाउन ब्रैम्पटन में बहुत ही प्यारी जगह है एंड ये लेकर आए हैं आपके लिए एक्साइटिंग न्यू एग्जिबिट्स। अगर आप भी ढूंढ रहे हैं परफेक्ट अफोर्डेबल विंटर आउटिंग तो स्टेप कीजिए इनटू द वर्ल्ड ऑफ क्रिएटिविटी एंड हिस्ट्री विद पैमा। बी इंस्पायर्ड बाय द एग्जिबिट अनवेलिंग एबिलिटी एम्पावरमेंट थ्रू आर्ट। एक्सप्लोर करे आइकॉनिक वर्क ऑफ डेविड ब्लैकवुड Odei to Newfoundland and celebrate kare passion and connection ko in the In Love and In Art exhibit. Apni family ko lekar aaye winter break studio time. Cozy creations hain by Pama and enjoy kare bahut hi hand-on activities with cozy creations. Zyada jankari ke liye and if you want to plan your visit, visit kijiye pama.peelregion.ca ya follow kijiye hume socials pe @visitpama. That is @visitpama.
अपना मनपसंद मोस्ट पॉपुलर फोर्ड का F-150 पिक्सा लेना चाहते हो वो भी 72 घंटे अप्रूवल से आ जाओ कॉन्सेप्ट फोर्ड जॉर्ज टाउन सिर्फ 5 मिनट की ड्राइव है फ्रॉम ईस्ट ऑफ मिसिसागा रोड एंड बोवे ड्राइव इन्हों को 2023-24 मॉडल दे F-150 ट्रक से तुम हैरान करने वाली डील मिलनगिया मई के महीने नवा F-150 पिक्सा ट्रक खरीदो $20,000 तक का डिस्काउंट लो ते फाइनेंसिंग 0% तक भी मिल सकती है। पूछो इन्होंने सेल स्टाफ तो जो कि पंजाबी हिंदी उर्दू इंग्लिश बोलते ने ते सोच की रहे हो पहुंचो कॉन्सेप्ट रोड जॉर्ज टाउन ट्रक सुपर स्टोर 361 वेल्थ स्ट्रीट जॉर्ज टाउन या फोन कर लो 905-873-1626।
पंजाबी बाय नेचर वेयर ट्रेडिशन मीट स्पेस अपने हर एक सेलिब्रेशन नु मेमोरेबल बनाओ पंजाबी बाय नेचर दिया केटरिंग सर्विसेज दे नाल जो कि परफेक्ट ने किसे भी ओकेजन में
तुहानू मिल दिया लाइव केटरिंग जिदे विच साडे शेफ्स एंड ऑन साइड कुकिंग स्टेशंस स्पार्क अप कर दिंदे ने सारे इवेंट नु तुहाडे को पिकअप केटरिंग दी भी ऑप्शन हुंदी है जिदे विच तुसी फ्रेश फ्लेवरफुल एंड बेस्ट फूड पंजाबी बाय नेचर तो पिकअप कर सकदे हो फॉर योर कोजी गैदरिंग प्लस तुहानू फेस्टिव स्पेशल केटरिंग भी मिलती है जिदे नाल तुसी फ्लेवर्स एंड डिलाइटफुल कर सकदे हो अपने सारे फेस्टिव सेलिब्रेशंस नु
सो जल्दी विजिट करो पंजाबी बाय नेचर एट देयर 4 लोकेशंस 3 लोकेशंस ने ब्रैम्पटन दे विच एट गोर रोड एयरपोर्ट रोड ते सैंडलवुड और एक लोकेशन है ओकविल दे विच इन्हां दा फोन नंबर है 416-937-WE-CART 416-937-2061
पेरेंट्स सोचो अगर आपका बच्चा टॉप अचीवर्स के बीच मेडल जीत रहा हो ग्लोबल कॉम्पिटिशन में सीके स्टेम में ये सपना है हकीकत हम लेकर आए हैं 2 जबरदस्त कोर्सेज ग्रेड 3 से 10 तक के स्टूडेंट्स के लिए मैथ प्रॉब्लम सॉल्विंग और लैंग्वेज एंड कम्युनिकेशन ये साल भर के ऑनलाइन वीकली क्लासेस सिर्फ पढ़ाई के लिए नहीं बल्कि जीतने के लिए डिजाइन किए गए हैं हमारे ज्यादातर स्टूडेंट्स लेकर जाते हैं मेडल ग्लोबल ओलंपियाड से क्लासेस शुरू हो रही है 10 सितंबर से क्या आपका बच्चा रेडी है विनर बनने के लिए आज ही कॉल करें 6479848968 पे दैट इज 6479848968 पे या ईमेल करें info@ckstem.org पर ckstem के साथ जीत बस शुरुआत है ckstem जहां विनर्स बनते हैं जे तुसी भी इंजॉय करना चाहते हो घर वर्गा खाना तो पहुंचो स्टैंडर्ड स्वीट्स मार्टिन जिथे तुहानू मिलदी है मक्की दी रोटी नाल सरों दा साग एंड प्यार नाल बने हुए परौंठे एंड फ्लेवरफुल मिस्सी रोटी हर डिश बनाई जांदी है टू सेलिब्रेट ट्रेडिशन एंड सानू रिमाइंड करौंदी है कंफर्ट ऑफ मॉम्स कुकिंग सो विजिट करो किस गल दा इंतजार कर रहे हो स्टैंडर्ड स्वीट्स मार्टिन लोकेशन है 2877 डेरी रोड ईस्ट मिसिसागा ओंटारियो कोई भी तुहानू जानकारी चाहिदी है कॉल कर सकदे हो 9056128381 दे उते दैट इज 9056128381 दे उते
काव्या होम्यो केयर एक मशहूर होम्योपैथिक क्लिनिक है ब्रैम्पटन दा। नीता ओजा एंड पिनाक ओजा नू 25 सालां दा तजर्बा है। बीमारी नई है या पुरानी, जे तुसी थक गए हो इलाज करा के एलर्जीज एक्जीमा स्किन रिलेटेड डिसीज दा, आप परेशान हो हेडेक माइग्रेन एंजाइटी डिप्रेशन डाइजेस्टिव डिसऑर्डर या स्लीप डिसऑर्डर से और छुटकारा पाना चाहते हो एडिक्शन तो ते काव्या होम्यो केयर आओ। एक छोटी जी मिठी जी गोली खाओ तो बीमारी तो निजात पाओ। इनके पास बेस्ट ट्रीटमेंट है मेल फीमेल हेल्थ इश्यूज लेडीज प्रॉब्लम्स। काव्या होम्यो केयर दी मेडिसिन लो। ज्यादा जानकारी लई या अपॉइंटमेंट बढ़ान लई कॉल करो 647-707-2779। मीता ओजा या पिनाक ओजा नु मिलन लई काव्या होम्यो केयर क्लिनिक का पता नोट करो। यूनिट नंबर 104 दस कॉटरेल बुलेवार्ड मेजर इंटरसेक्शन एयरपोर्ट एंड कॉटरेल। फोन नंबर 647-707-2779 6477602779।
एक अजिहे जगह जिथे बहुत कुछ हो रहा है, एक जगह जो तेरी खाना नू दखन दे निर्माण समर्थन नाल जोड़ के इसी अर्थ